ਸ਼ਤਰ ਤਖਤ ਦੇ ਮਾਲਕ ਸ਼ਰਦਾ ਅਵਤਾਰ ਰੂਹਾਨੀਅਤ ਦੇ ਮੁਜੱਸਮੇ ਦਸ ਪਾਤਸ਼ਾਹੀਆਂ ਕੇ ਆਤਮਕ ਸਵਰੂਪ ਜਾਰਾ ਜਹੂਰ ਸਰਬ ਕਲਾ ਭਰਪੂਰ ਆਵਾਜ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਿਛਲੇ ਪੈਰ ਦੇ ਸਜੇ ਹੋਏ ਸੁੰਦਰ ਸਚਖੰਡ ਦੀਵਾਨਾਂ ਦੇ ਵਿੱਚ ਨਿਤਾ ਪ੍ਰਤ ਹਾਜ਼ਰੀਆਂ ਭਰ ਕੇ ਹਰਜਸ ਬਾਣੀ ਨੂੰ ਸਰਵਨ ਕਰਕੇ ਸਵਾਸਾਂ ਨੂੰ ਸਫਲੇ ਬਣਾ ਰਹੇ ਹੋ। ਗੁਰੂ ਘਰ ਦੇ ਕੀਰਤਨੀਆਂ ਪਾਸੋਂ ਆਪ ਜੀਆਂ ਨੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਸਰਵਨ ਕੀਤੇ ਹਨ। ਪਾਵਨ ਸ਼ਬਦ ਦੀਆਂ ਖੀਰਲੀਆਂ ਪੰਕਤੀਆਂ ਦੇ ਅੰਦਰ ਆਪ ਸਰਵਣ ਕਰ ਰਹੇ ਸੀ, ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲੈ ਸੱਚ ਰਾਸ। ਕਿ ਸਤਿਗੁਰ ਦੀ ਕਿਰਪਾ ਹੋ ਜਾਵੇ, ਸਤਿਗੁਰ ਦੀ ਕਿਰਪਾ ਦੇ ਪਾਤਰ ਬਣ ਜਾਈਏ ਤੇ ਕਿਰਪਾ ਦੇ ਪਾਤਰ ਬਣ ਕੇ ਗੁਰੂ ਚਰਨਾਂ ਦੇ ਵਿੱਚ ਜੁੜ ਕਰਕੇ ਮੈਂ ਆਪਣੇ ਸਤਿਗੁਰ ਦੇ ਚਰਨਾਂ 'ਚ ਇਹ ਅਰਦਾਸ ਕਰਾਂ। ਕਿਹੜੀ ਅਰਦਾਸ? ਨਾਨਕ ਨਾਮ ਮਿਲੈ ਸੱਚ ਰਾਸ। ਸਦੀਵ ਕਾਲ ਕਾਇਮ ਰਹਿਣ ਵਾਲਾ ਜੋ ਸਵਾਹਿਗੁਰੂ ਪਰਮੇਸ਼ਰ ਦਾ ਨਾਮ ਸਤ ਹੈ, ਐਸੇ ਉਸ ਵਾਹਿਗੁਰੂ ਪਰਮੇਸ਼ਰ ਦੀ ਮੈਂ ਰਾਸ ਪੂੰਜੀ ਉਹ ਨਾਮ ਨੂੰ ਮੰਗਣਾ ਕਰਾਂ ਗੁਰੂ ਦੇ ਕੋਲੋਂ ਅਰਦਾਸ ਕਰਕੇ। ਆਪ ਗੁਰੂ ਚਰਨਾਂ ਦੇ ਵਿੱਚ ਭਵਰੇ ਬਣ ਕੇ ਬੈਠੇ ਹੋ ਔਰ ਗੁਰੂ ਦੇ ਕੋਲੋਂ ਆਪਾਂ ਇਹੀ ਅਰਦਾਸ ਕਰਕੇ ਨਿਤਾ ਪ੍ਰਤ ਗੁਰੂ ਕੋਲੋਂ ਮੰਗਣਾ, ਸਤਿਗੁਰ ਜੀ ਕਿਰਪਾ ਕਰਨ ਕਿ ਸਾਡੇ ਵੀ ਹਿਰਦੇ ਰੂਪੀ ਘਰ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਵਾਸਾ ਹੋ ਜਾਵੇ ਤੇ ਸਾਡੀ ਵੀ ਸੁਰਤ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਵੇ। ਫਿਰ ਸਵਾਸ ਸਵਾਸ ਵਾਹਿਗੁਰੂ 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 ਸਿਮਰਨ ਦੇ ਵਿੱਚ ਸਾਡਾ ਮਨ ਲੱਗ ਜਾਵੇ, ਐਸੀ ਸਤਿਗੁਰ ਦੀ ਕਿਰਪਾ ਹੋ ਜਾਵੇ, ਅਸੀਂ ਸਾਰੇ ਸਤਿਗੁਰ ਦੀ ਕਿਰਪਾ ਦੇ ਪਾਤਰ ਬਣ ਜਾਈਏ। ਸੋ ਕੀਰਤਨ ਤੋਂ ਉਪਰੰਤ ਹੁਣ ਸਮਾਂ ਬਣਿਆ ਹੈ ਚੱਲ ਰਹੀ ਲੜੀਵਾਰ ਗੁਰੂ ਕੇ ਖਾਲਸੇ ਦੇ ਇਤਿਹਾਸ ਦੀ ਵਿਚਾਰ ਦਾ। ਕੱਲ ਦੇ ਪ੍ਰਕਰਣ ਦੇ ਅੰਦਰ ਆਪ ਜੀਆਂ ਨੇ ਸਰਵਣ ਕੀਤਾ ਸੀ ਸਤਿਗੁਰੂ ਪਾਤਸ਼ਾਹ ਜੀ ਦਾ ਅਨੰਨ ਪਿਆਰਾ ਸਿੱਖ, ਸਿਦਕੀ ਸਿੱਖ, ਰਹਿਤਵਾਨ ਸਿੱਖ, ਜਪੀ ਤਪੀ ਹਠੀ ਸਵਾਸ ਸਵਾਸ ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਪਿਆਰਾ ਸਿੱਖ ਭਾਈ ਸੁਵੇਗ ਸਿੰਘ, ਜਿਹਨੂੰ ਜ਼ਾਲਮਾਂ ਨੇ ਇਹਨਾਂ ਮੁਗਲਾਂ ਨੇ ਫੜ ਕੇ ਲੈ ਆਂਦਾ, ਜਿੰਨਾ ਦੇਰ ਤੱਕ ਕੋਈ ਸਿੱਖਾਂ ਤੱਕ ਮਤਲਬ ਸੀ, ਕੋਈ ਕਾਰਜ ਦੀ ਲੋੜ ਹੁੰਦੀ, ਉਦੋਂ ਤੱਕ ਭਾਈ ਸੁਵੇਗ ਸਿੰਘ ਨੂੰ ਇਹ ਯਾਦ ਕਰਦੇ। ਮਤਲਬ ਪ੍ਰਸਤ ਇਹ ਲੋਕ ਸਨ, ਖੋਟੀ ਨੀਤੀ ਸੀ ਇਹਨਾਂ ਲੋਕਾਂ ਦੀ। ਤੇ ਹੁਣ ਜਦੋਂ ਸਮਾਂ ਜਾਣਿਆ ਆਪਣਾ ਹੱਥ ਉੱਪਰ ਵੇਖਦਿਆਂ ਭਾਈ ਸੁਵੇਗ ਸਿੰਘ ਨੂੰ ਪਕੜ ਕੇ ਲੈ ਆਉਂਦਾ ਅਤੇ ਨਵਾਬ ਲਾਹੌਰ ਦਾ ਖਾਨ ਬਹਾਦਰ ਕਹਿਣ ਲੱਗਾ ਭਾਈ ਸੁਵੇਗ ਸਿੰਘ ਨੂੰ कि तुसी मेरे कोलो जायदाद प्राप्त कर लवो, बहुता धन लै लवो, कोई कम है होर वह भी मेरे कोलो करवा लवो, पर मुसलमान बन जावो। पर सिदकवान सिख कह लगे कि जे मुसलमान बन के मौत नहीं आवेगी ता असी अपना धर्म त्यागीए, जे मौत नहीं आना ही है, मुसलमान बन के भी मौत नहीं आना, तो फिर अपने धर्म दे विच रह के असी परपक क्यों ना रहिए, गुरु तो बेमुख क्यों होइए। इस करके असी तेरा दीन कबूल नहीं करना, जिवें तैनू तेरा मजहब प्यारा, सानू साडा अपना धर्म प्यारा, अपने धर्म दे खातर असी प्राण भी त्याग देवांगे, पर धर्म दे धर्म तो डोलांगे नहीं। अज जदों गुरु का सिख अरदास करदा है ते उन्हां सिखां नूं याद करदा है, जदो अरदास करदे आ जिन्हां सिंघां सिंघणियां ने धर्म हेत सीस दिते, बंद बंद कटाए, खोपड़ियां लुहाईयां, चरखड़ियां ते चढ़ाए गए, उन्हां नूं अज भी गुरु का सिख याद करदा है। जे किते मौत नूं वेख के घबरा जांदे, डोल जांदे, ते अज किसे ने नाम नहीं सी लैणा, अज हर नानक नाम लेवा उन्हां नूं सिख याद करदा है, जगत ते उन्हां दा नाम है जिहड़े धर्म तो अपना आप कुर्बान कर गए। कहा कि जदों मौत ने आउणा ही है ते फिर असी अपने धर्म तो बेमुख क्यों होके मरीए। इस प्रकार दे बड़े लालच दिते, डरावे दिते, चरखड़ी ते चढ़ाउणा कीता भाई सुबेग सिंह नूं, पर डोले नहीं, चरखड़ी ते चढ़े भी नाम रंग दे विच रंगे होए हन, जिन्हां ने अपने आप नूं नाम दे रंग विच रंग लिया, जिन्हां ते सतगुरु दी कृपा होगी नाम दा रंग चढ़ गया, फिर वह भावे देगा दे विच उबाल दिते जान, भावे आरियां दे नाल चीर दिते जान, भावे उन्हां नूं चरखड़िया ते चढ़ा दिता जावे, रूह दे विच लपेट के जिउंदियां नूं अग ला दिती जावे, फिर वह डोलदे नहीं, क्योंकि जाको हर रंग लागो इस युग में है, सो कईयत है सूरा, जिदे उते नाम दा रंग चढ़ गया ओ सूर मैं जिने अपनी आत्मा नूं जित लिया। हुण भाई सुबेर सिंह दा पुत्र सी भाई शाहबाज सिंह, पिता दे सामने उन्नू चरखड़ी ते चढ़ाया, बहुत मारना कुटना कीता, लोभ लालच भी दिते, ओ भी डोलिया नहीं। बहुत ज्यादा मार खान तो बाद जो दोबारा चरखड़ी ते चढ़ाया ते कुछ बेसुध हो गया, बेहोश होया, ते हुण नवाब खान बहादुर दे कोल आके जलाद ने दस्या कि शाहबाज बेहोश हो गया मरण किनारे, ते हुण खान बहादुर गया जल मंगवाया, कुछ मुंह विच पाया, कुछ उपर छिड़किया मुख दे उपर, कुछ होश आई है, अजे पूरी तरह शाहबाज सिंह होश विच नहीं आया, अद बेहोशी दे विच है। ओ लोग जिन्हां ने अपने धर्म नूं तिलांजलि दे दित्ती सी, धर्म त्याग के जिन्हां ने दीन कबूल कर लिया सी, हुण बादशाह ने नवाब ने खान बहादुर ने उन्हां नूं बुलाया, ओ कोल आके हुण शाहबाज सिंह नूं भरमाउण लगे हन गल्लां दे विच, ओ विचारा बेहोश है, बेसुध होया, चंगी तरह होश नहीं आई, ते अद बेहोशी दे विच ओदे मुंह दे विचों ए इन्हां ने कुहा लिया कि मैं दीन कबूल कर लैना, मैं कलमा पढ़ांगा। हुण जदों नवाब नूं दस्या ओ बड़ा खुश होया, भाई सुबेग सिंह नूं कहण लगा तेरे पुत्र ने दीन कबूल कर लिया, ओ कहिंदा मैं कलमा पढ़ांगा, ते भाई सुबेग सिंह मन दे अंदर बड़े दुखी होए कि ए किवें हो सकदा है कि ओ अपने धर्म तो डोल किवें गया। ते भाई सुबेग सिंह हुण नवाब खान बहादुर नूं कहण लगे मैं इस तरह नहीं मन्नांगा, उहनूं मेरे सामने लिया के मेरे सामने कुहावना करो, मेरे सामने आके कह देवे कि मैं दीन कबूल करांगा तां मन्नांगा, मैं इस तरह नहीं मन्नदा। नवाब खान बहादुर ने ਉਹਦੇ ਪੁੱਤਰ ਨੂੰ ਸ਼ਾਹਬਾਜ ਸਿੰਘ ਨੂੰ ਸਾਹਮਣੇ ਲਿਆਉਣ ਵਾਸਤੇ ਹੁਕਮ ਕੀਤਾ ਆਓ ਉਸ ਪ੍ਰਕਰਨ ਦੇ ਨਾਲ ਜੁੜਨ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਵਾਸਤੇ ਰਸਨਾ ਦੇ ਕਲਿਆਣ ਹਿੱਤ ਆਖਣਾ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
ਦੁਇਰਾ ਸੁਭੀਗ ਸਿੰਘ ਆਚਰਜ ਬਯੋ ਬੋ ਦੁਖ ਪਾਇਓ ਚਿਤ
ਭਾਈ ਸੁਬੈਗ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਕਿ ਮੇਰਾ ਪੁੱਤਰ ਸ਼ਾਹਬਾਜ ਸਿੰਘ ਉਹ ਧਰਮ ਤੋਂ ਡੋਲ ਗਿਆ ਉਹਨੇ ਦੀਨ ਕਬੂਲ ਕਰਨਾ ਪ੍ਰਵਾਨ ਕਰ ਲਿਆ ਉਹ ਕਹਿੰਦਾ ਮੈਂ ਕਲਮਾ ਪੜਾਂਗਾ ਇਹ ਗੱਲ ਸੁਣ ਕੇ ਮਨ ਨੂੰ ਬੜਾ ਦੁੱਖ ਪਹੁੰਚਿਆ ਹੈ
ਨਵਾਬ ਬੁਲਾਏ ਦਿਖਾ ਲਿਓ ਦੀਨ ਆਵੇ ਤੁਝ ਪੁੱਤ
ਹੁਣ ਨਵਾਬ ਨੇ ਭਾਈ ਸੁਬੇਗ ਸਿੰਘ ਦੇ ਪੁੱਤਰ ਭਾਈ ਸ਼ਾਹਬਾਜ ਸਿੰਘ ਨੂੰ ਬੁਲਾਉਣ ਵਾਸਤੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਇਹਦੇ ਪੁੱਤਰ ਸ਼ਾਹਬਾਜ ਨੂੰ ਲੈ ਕੇ ਇਹਦੇ ਸਾਹਮਣੇ ਆਓ ਜਿਨ੍ਹੇ ਦੀਨ ਕਬੂਲ ਕਰਨਾ ਪ੍ਰਵਾਨ ਕਰ ਲਿਆ ਇਹਦਾ ਪੁੱਤਰ ਜਿਹੜਾ ਦੀਨ ਵਿਚ ਆ ਗਿਆ ਉਹਨੂੰ ਇਹਦੇ ਸਾਹਮਣੇ ਲਿਆਉਣਾ ਕਰੋ
ਚੋਪੇ ਸੁਬੇਗ ਸਿੰਘ ਕਹੋ ਸੁਤ ਕੀ ਭਇਓ ਬਾਲ ਕਹਿ ਕਰੈ ਦੁੱਖ ਸਿਓ ਨਾ ਗਇਓ
ਤੇ ਹੁਣ ਜਦੋਂ ਭਾਈ ਸ਼ਾਹਬਾਜ ਸਿੰਘ ਨੂੰ ਭਾਈ ਸੁਬੇਗ ਸਿੰਘ ਦੇ ਸਾਹਮਣੇ ਲਿਆਂਦਾ ਤੇ ਹੁਣ ਪੁੱਤਰ ਜਦੋਂ ਸਾਹਮਣੇ ਆਇਆ ਤੇ ਪੁੱਤਰ ਨੂੰ ਭਾਈ ਸੁਬੇਗ ਸਿੰਘ ਜੀ ਪੁੱਛਣ ਲੱਗੀ ਮੇਰੇ ਆ ਪੁੱਤਰਾ ਸ਼ਾਹਬਾਸ਼ ਪੁੱਤਰ ਤੈਨੂੰ ਕੀ ਹੋ ਗਿਆ ਤੂੰ ਧਰਮ ਤੋਂ ਕਿਉਂ ਡੋਲ ਗਿਆ ਤੂੰ ਦੀਨ ਕਬੂਲ ਕਰਨਾ ਪ੍ਰਵਾਨ ਕਿਉਂ ਕਰ ਲਿਆ ਤੂੰ ਕਿਵੇਂ ਕਹਿ ਦਿੱਤਾ ਮੁੱਖ ਤੋਂ ਕਿ ਮੈਂ ਕਲਮਾ ਪੜਾਂਗਾ ਆਪਣੇ ਗੁਰੂ ਦਾ ਕਲਮਾ ਤਿਆਗ ਕਰਕੇ ਤੂੰ ਇਹਨਾਂ ਦਾ ਕਲਮਾ ਪੜਨ ਵਾਸਤੇ ਤਿਆਰ ਕਿਵੇਂ ਹੋ ਗਿਆ ਪੁੱਤਰਾ ਤੈਨੂੰ ਕੀ ਹੋਇਆ ਤੂੰ ਕਿਉਂ ਡੋਲ ਗਿਆ ਇਸ ਪ੍ਰਕਾਰ ਦੇ ਨਾਲ ਜਦੋਂ ਪੁੱਛਿਆ ਤੇ ਹੁਣ ਭਾਈ ਸ਼ਾਹਬਾਜ ਸਿੰਘ ਜਿਹਦੀ ਛੋਟੀ ਉਮਰ ਸੀ ਅਜੇ ਜਿਹਨੇ ਬੜਾ ਦੁੱਖ ਸਰੀਰ ਤੇ ਸਹਿਣਾ ਕੀਤਾ ਉਹ ਕਹਿਣ ਲੱਗਾ ਬਾਲ ਕਹਿ ਦੁੱਖ ਸਹਿਓ ਨਾ ਗਇਓ ਐ ਪਿਤਾ ਜੀ ਇਹਨਾਂ ਜ਼ਾਲਮਾਂ ਨੇ ਮੈਨੂੰ ਬੜਾ ਦੁੱਖ ਦੇਣਾ ਕੀਤਾ ਬਹੁਤ ਮਾਰ ਮੈਨੂੰ ਮਾਰੀ ਹੈ ਜਿੰਨੀ ਮੈਂ ਸਹਿਣ ਕਰ ਸਕਦਾ ਸੀ ਕੀਤੀ ਹੈ ਪਰ ਹੁਣ ਮੇਰੇ ਕੋਲੋਂ ਇਹ ਦੁੱਖ ਸਹਿਆ ਨਹੀਂ ਗਿਆ ਦੁੱਖ ਜਰਿਆ ਨਹੀਂ ਗਿਆ
ਸੁਬੇਗ ਸਿੰਘ ਸੁਣ ਲੈ ਗਇਓ ਚੁੱਪ ਯਾ ਕਿਆ ਭਇਓ ਰਿਓ ਸਿੰਘ ਰੂਪ
ਹੁਣ ਭਾਈ ਸੁਬੇਗ ਸਿੰਘ ਆਪਣੇ ਪੁੱਤਰ ਦੇ ਕੋਲੋਂ ਇਹ ਜਵਾਬ ਸੁਣ ਕੇ ਚੁੱਪ ਹੋ ਗਿਆ ਕਹਿਣ ਲੱਗੇ ਮਨ ਦੇ ਅੰਦਰ ਵਿਚਾਰਦੇ ਹਨ ਭਾਈ ਸੁਬੇਗ ਸਿੰਘ ਕਿ ਹੋਵੇ ਕਲਗੀਧਰ ਦਾ ਸਿੱਖ ਤੇ ਕਲਗੀਧਰ ਦੇ ਸਿੱਖ ਨੂੰ ਤਾਂ ਭਾਵੇਂ ਜਿੰਨੇ ਮਰਜ਼ੀ ਤਸੀਹੇ ਦੇ ਦਿੱਤੇ ਜਾਣ ਜਿੰਨਾ ਮਰਜ਼ੀ ਦੁੱਖ ਸਰੀਰ ਤੇ ਆ ਜਾਵੇ ਉਹ ਦੁੱਖ ਨੂੰ ਦੁੱਖ ਮੰਨਦਾ ਨਹੀਂ ਉਹ ਦੁੱਖ ਨੂੰ ਵੀ ਸੁੱਖ ਕਰਕੇ ਜਾਣਦਾ ਤੇ ਇਹ ਕਲਗੀਧਰ ਦਾ ਸਿੱਖ ਹੋ ਕੇ ਡੋਲ ਕਿਵੇਂ ਗਿਆ ਇਹਨੇ ਦੁੱਖ ਨੂੰ ਕਿਵੇਂ ਮੰਨ ਲਿਆ ਸਿੱਖ ਤਾਂ ਦੁੱਖ ਨੂੰ ਮੰਨਦਾ ਨਹੀਂ ਯਾ ਕਿਆ ਪਿਓ ਰਿਹੋ ਸਿੰਘ ਰੋਪੇ ਕਿਉਂ ਇਸ ਤਰ੍ਹਾਂ ਵਿਆਕੁਲ ਹੋ ਗਿਆ ਦੁੱਖ ਨੂੰ ਪਾ ਕੇ ਸਤਿਗੁਰੂ ਦਾ ਸਿੱਖ ਕਦੇ ਡੋਲਦਾ ਨਹੀਂ
ਫੇਰ ਸਿੰਘ ਕੇ ਯਾ ਜੀ ਆਏ ਦੇਖੋ ਅਬ ਮੈਂ ਪਾਸ ਬੁਲਾਏ
ਫਿਰ ਹੁਣ ਮਨ ਦੇ ਵਿੱਚ ਇਹ ਖਿਆਲ ਆਇਆ ਭਾਈ ਸੁਬੇਗ ਸਿੰਘ ਨੇ ਇਹ ਵਿਚਾਰ ਕੀਤੀ ਕਹਿਣ ਲੱਗੇ ਕਿਉਂਕਿ ਭਾਈ ਸੁਬੇਗ ਸਿੰਘ ਜੀ ਜਿਨ੍ਹਾਂ ਨੂੰ ਹੱਥ ਕੜੀਆਂ ਲੱਗੀਆਂ ਹੋਈਆਂ ਸਨ ਪੈਰਾਂ ਨੂੰ ਬੇੜੀਆਂ ਵੀ ਪਾਈਆਂ ਹੋਈਆਂ ਸਨ ਤੇ ਇਹਨਾਂ ਨੇ ਕਿਹਾ ਹੁਣ ਨਵਾਬ ਨੂੰ ਕਹਿਣ ਲੱਗਾ ਕਿ ਮੇਰੇ ਪੁੱਤਰ ਨੂੰ ਥੋੜਾ ਮੇਰੇ ਨੇੜੇ ਲੈ ਕੇ ਆਓ ਭਾਈ ਸ਼ਾਹਬਾਜ ਸਿੰਘ ਥੋੜਾ ਦੂਰੀ ਤੇ ਖੜਾ ਸੀ ਤੇ ਹੁਣ ਕਹਿਣ ਲੱਗਾ ਮੇਰੇ ਨਜ਼ਦੀਕ ਲੈ ਕੇ ਆਓ ਮੈਂ ਉਹਨੂੰ ਨੇੜੇ ਤੋਂ ਦੇਖਣਾ ਚਾਹੁੰਦਾ ਹਾਂ
ਦੇਖੋ ਕੈਸੇ ਕਲਮਾ ਕਹਿ ਗੁਰੂ ਨਾਮ ਕਿਮ ਭੁਲਿਆ ਚ
ਮੈਂ ਦੇਖਣਾ ਚਾਹੁੰਦਾ ਆਪਣੇ ਉਸ ਪੁੱਤਰ ਨੂੰ ਜਿਹਨੂੰ ਮੈਂ ਗੁੜਤੀ ਨਾਮ ਦੇ ਦਿੱਤੇ ਜਿਹਦੇ ਉੱਤੇ ਨਾਮ ਦਾ ਰੰਗ ਚੜਿਆ ਹੋਇਆ ਸੀ ਜਿਹਦੇ ਉੱਤੇ ਆਪਣੇ ਗੁਰੂ ਦਾ ਕਲਮਾ ਪੜ ਕੇ ਨਾਮ ਦਾ ਰੰਗ ਚੜ ਚੁੱਕਾ ਸੀ ਉਹ ਅੱਜ ਡੋਲ ਕਿਵੇਂ ਗਿਆ ਮੈਂ ਦੇਖਣਾ ਚਾਹੁੰਦਾ ਕਿ ਉਹ ਮੁਸਲਮਾਨਾਂ ਦਾ ਇਹ ਕਲਮਾ ਪੜਨ ਦੇ ਲਈ ਆਪਣੇ ਮੁਖ ਤੋਂ ਇਹਨਾਂ ਦਾ ਮੰਤਰ ਪੜਨ ਦੇ ਲਈ ਕਿਵੇਂ ਤਿਆਰ ਹੋ ਗਿਆ ਗੁਰੂ ਦਾ ਨਾਮ ਕਿਵੇਂ ਉਹਨੇ ਵਿਸਾਰ ਦਿੱਤਾ ਹੈ
ਨਵਾਬੈ ਤੇ ਲਿਓ ਪਾਸ ਬੁਲਾਏ ਸੁਬੇਗ ਸਿੰਘ ਨੇ ਤੇ ਸਮਝਾਏ
ਹੁਣ ਨਵਾਬ ਖਾਨ ਬਹਾਦਰ ਜਿੰਨੇ ਹੁਣੇ ਮਨ ਦੇ ਅੰਦਰ ਉਹਨੂੰ ਇਹ ਵਿਸ਼ਵਾਸ ਆ ਗਿਆ ਸੀ ਕਿ ਸ਼ਹਿਬਾਜ਼ ਸਿੰਘ ਉਹ ਦੀਨ ਕਬੂਲ ਕਰ ਲਵੇਗਾ ਤੇ ਜਦੋਂ ਭਾਈ ਸੁਬੇਗ ਸਿੰਘ ਨੇ ਕਿਹਾ ਕਿ ਮੇਰੇ ਨਜ਼ਦੀਕ ਮੇਰੇ ਕੋਲ ਲੈ ਕੇ ਆਵੋ ਤਾਂ ਨਵਾਬ ਨੇ ਉਸੇ ਵਕਤ ਸ਼ਹਿਬਾਜ਼ ਸਿੰਘ ਨੂੰ ਇਹਦੇ ਪਿਤਾ ਦੇ ਪਾਸ ਬੁਲਾਉਣਾ ਕੀਤਾ ਕੋਲ ਬੁਲਾਇਆ ਤੇ ਜਦੋਂ ਸ਼ਹਿਬਾਜ਼ ਸਿੰਘ ਆਪਣੇ ਪਿਤਾ ਭਾਈ ਸੁਬੇਗ ਸਿੰਘ ਦੇ ਕੋਲ ਚੱਲ ਕੇ ਆਇਆ ਤੇ ਭਾਈ ਸੁਬੇਗ ਸਿੰਘ ਜੀ ਹੁਣ ਆਪਣੇ ਪੁੱਤਰ ਨੂੰ ਸਮਝਾਉਣ ਲੱਗੇ ਪੁੱਛਣ ਲੱਗੇ ਹਨ ਕੀ ਕਾਰਨ ਹੈ
ਸਤਿਗੁਰ ਨਾਮ ਕਿਉਂ ਦਿਓ ਭੁਲਾਏ ਤੈਂ ਪਰ ਕਿਨ ਤਲਵਾਰ ਚਲਾਏ
ਕਹਿਣ ਲੱਗਿਆ ਪੁੱਤਰਾ ਤੇਰੇ ਤੇ ਅਜੇ ਤੱਕ ਕਿਸੇ ਨੇ ਤਲਵਾਰ ਨਹੀਂ ਚਲਾਈ ਤੂੰ ਅਜੇ ਜਿੰਦਾ ਤੇਰੇ ਪ੍ਰਾਣ ਅਜੇ ਕਾਇਮ ਨੇ ਤੇਰੇ ਉੱਤੇ ਤਲਵਾਰ ਅਜੇ ਚੱਲੇ ਨਹੀਂ ਤੇ ਤੂੰ ਪਹਿਲਾਂ ਹੀ ਆਪਣੇ ਗੁਰੂ ਦਾ ਨਾਮ ਭੁਲਾ ਦਿੱਤਾ ਤੂੰ ਪਹਿਲਾਂ ਹੀ ਆਪਣੇ ਗੁਰੂ ਦਾ ਨਾਂ ਛੱਡ ਕੇ ਕਹਿਣਾ ਇਹਨਾਂ ਨੂੰ ਕਿ ਮੈਂ ਤੁਹਾਡਾ ਕਲਮਾ ਪੜਾਂਗਾ ਅਜੇ ਤਾਂ ਤੇਰੇ ਤੇ ਤਲਵਾਰ ਚੱਲੀ ਨਹੀਂ
ਦੋਹੇਰਾ ਦੇਖਿਓ ਮਸਤਕ ਧਿਆਨ ਦਰ ਹੁਣ ਲਿਖਿਓ ਮੁਸਲਮਾਨ
ਹੁਣ ਭਾਈ ਸੁਬੇਗ ਸਿੰਘ ਜੀ ਨੇ ਉਹ ਕਾਰਨ ਜਿਹੜਾ ਸੀ ਉਹ ਜਾਣਨਾ ਚਾਹਿਆ ਵੀ ਉਹ ਕਾਰਨ ਕੀ ਹੈ ਕਿ ਜਿਹਨੂੰ ਨਾਮ ਰੰਗ ਦੀ ਗੁੜਤੀ ਦਿੱਤੀ ਹੋਈ ਹੈ ਨਾਮ ਰੰਗ ਦੇ ਵਿੱਚ ਰੰਗਿਆ ਕਲਗੀ ਧਰ ਦਾ ਸਿੱਖ ਹੋਵੇ ਤੇ ਉਹ ਡੋਲ ਜਾਵੇ ਕੋਈ ਨਾ ਕੋਈ ਕਾਰਨ ਹੈ ਤੇ ਹੁਣ ਦੇਖੋ ਕੈਸੀਆਂ ਉਹ ਨਾਮ ਰੰਗ ਦੇ ਵਿੱਚ ਰੰਗੀਆਂ ਹੋਈਆਂ ਰੂਹਾਂ ਜਿਹੜੀਆਂ ਸਵਾਸ ਸਵਾਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਦੀਆਂ ਹਨ ਸਿਮਰਨ ਕਰਦਿਆਂ ਕਰਦਿਆਂ ਉਹਦਾ ਰੂਪ ਬਣ ਜਾਂਦੇ ਹਨ ਫਿਰ ਰਾਮ ਸੰਤ ਮੈਂ ਭੇਦ ਕਿਸ਼ਨਾ ਇਹ ਕੋਈ ਭੇਦ ਨਹੀਂ ਰਹਿ ਜਾਂਦਾ ਤੇ ਹੁਣ ਜਦੋਂ ਅੰਤਰ ਧਿਆਨ ਹੋ ਕੇ ਆਪਣੇ ਪੁੱਤਰ ਭਾਈ ਸ਼ਹਿਬਾਜ਼ ਸਿੰਘ ਦੇ ਮਸਤਕ ਵੱਲ ਵੇਖਿਆ ਭਾਈ ਸੁਬੇਗ ਸਿੰਘ ਨੇ ਮਸਤਕ ਵੱਲ ਵੇਖ ਕੇ ਅੰਤਰ ਧਿਆਨ ਹੋ ਕੇ ਪੜਨਾ ਕੀਤਾ ਜਿਹੜੇ ਉਹਦੇ ਮੱਥੇ ਦੇ ਲੇਖ ਲਿਖੇ ਹੋਏ ਸਨ ਉਹ ਮਸਤਕ ਦੇ ਜਿਹੜੇ ਲੇਖ ਸਨ ਉਹਨਾਂ ਦੇ ਵਿੱਚ ਲਿਖਿਆ ਹੋਇਆ ਸੀ ਮੁਸਲਮਾਨ ਬਣਨਾ ਤੇ ਹੁਣ ਜਦੋਂ ਇਹਨਾਂ ਲੇਖਾਂ ਨੂੰ ਭਾਈ ਸੁਬੇਗ ਸਿੰਘ ਨੇ ਪੜਿਆ ਹੈ
ਸੁਬੇਗ ਸਿੰਘ ਸਿਰ ਫੇਰਿਓ ਲੱਗਿਓ ਸੁਪਛੋਤਾਨ
ਹੁਣ ਸੁਬੇਗ ਸਿੰਘ ਮਨ ਦੇ ਅੰਦਰ ਬੜਾ ਝੂਰਿਆ ਕਹਿਣ ਲੱਗਾ ਸਿੱਖਾਂ ਦੇ ਘਰ ਤੁਰਕ ਦਾ ਜਨਮ ਇਹ ਕਿਵੇਂ ਹੋ ਸਕਦਾ ਹੁਣ ਮਨ ਦੇ ਅੰਦਰ ਬੜੇ ਝੂਰੇ ਹਨ ਬੜਾ ਦੁੱਖ ਵੀ ਇਹ ਗੱਲ ਦਾ ਮਹਿਸੂਸ ਕੀਤਾ ਬੜਾ ਪਛੋਤਾਵਾ ਮਨ ਵਿੱਚ ਹੋਇਆ ਹੈ
ਸੁਬੇਗ ਸਿੰਘ ਲਿਓ ਮਸਤਕ ਦੇ ਮੁਸਲਮਾਨ ਹੁਣ ਲਿਖਿਓ ਲੇਖ
ਭਾਈ ਸੁਬੇਗ ਸਿੰਘ ਨੇ ਅੰਤਰ ਧਿਆਨ ਹੋ ਕੇ ਉਹ ਮਸਤਕ ਦੇ ਲਿਖੇ ਹੋਏ ਲੇਖ ਜਦੋਂ ਪੜ੍ਹੇ ਜਦੋਂ ਇਹ ਪੜਿਆ ਕਿ ਇਹਦਾ ਮਸਤਕ ਉੱਪਰ ਲਿਖਿਆ ਹੋਇਆ ਕਿ ਮੁਸਲਮਾਨ ਬਣੇਗਾ ਇਸ ਪ੍ਰਕਾਰ ਦੇ ਨਾਲ ਜਦੋਂ ਇਹਨਾਂ ਲੇਖਾਂ ਨੂੰ ਪੜਿਆ ਹੈ
ਸਭ ਤਿੰਨ ਪਨਹੀ ਭਗਵੇਂ ਉਤਾਰੇ ਚਰਨ ਛੁਆਏ ਦਿਓ ਇੱਕ ਬਾਰੇ
ਹੁਣ ਭਾਈ ਸੁਬੇਗ ਸਿੰਘ ਜੀ ਜਿਨ੍ਹਾਂ ਦੇ ਹੱਥ ਜਿਹੜੇ ਜਕੜੇ ਹੋਏ ਸਨ ਉਹਨਾਂ ਨੇ ਆਪਣੇ ਪੈਰ ਦੇ ਵਿੱਚੋਂ ਆਪਣੇ ਪੈਰ ਦਾ ਜੋੜਾ ਉਤਾਰਿਆ ਜਿਹੜੀ ਜੁੱਤੀ ਪਾਈ ਹੋਈ ਸੀ ਉਹ ਆਪਣੇ ਪੈਰ ਦੇ ਵਿੱਚੋਂ ਉਤਾਰੀ ਤੇ ਉਤਾਰ ਕੇ ਜਿਹੜੇ ਪੈਰ ਦਾ ਅੰਗੂਠਾ ਸੀ ਉਹ ਪੈਰ ਦਾ ਅੰਗੂਠਾ ਭਾਈ ਸ਼ਹਿਬਾਜ਼ ਸਿੰਘ ਦੇ ਮਸਤਕ ਦੇ ਨਾਲ ਛੁਹਾ ਦਿੱਤਾ ਹੈ
ਅਕਾਲ ਅਕਾਲ ਕਹਿ ਬਚਨੀ ਉਚਾਰਾ ਮਿਟਿਓ ਖਾਲਸੇ ਲੇਖ ਬਿਕਾਰਾ
ਆਖੋ ਸਤਨਾਮ
ਸ੍ਰੀ ਵਾਹਿਗੁਰੂ
ਨਾਮ ਦੇ ਵਿੱਚ ਇਤਨੀ ਤਾਕਤ ਹੈ ਜਿਹੜੀਆਂ ਰੂਹਾਂ ਨਾਮ ਰੰਗ ਵਿੱਚ ਰੰਗੀਆਂ ਗਈਆਂ ਉਹ ਸਤਿਗੁਰ ਦੀ ਕਿਰਪਾ ਦੇ ਜਿਹੜੀਆਂ ਪਾਤਰ ਬਣ ਗਈਆਂ ਉਨ੍ਹਾਂ ਦੇ ਵਿੱਚ ਫਿਰ ਇੱਥੋਂ ਤੱਕ ਤਾਕਤ ਆ ਜਾਂਦੀ ਹੈ ਜਦੋਂ ਉਹ ਪੈਰ ਦਾ ਅੰਗੂਠਾ ਸੁਹਾਇਆ ਪੈਰ ਦਾ ਅੰਗੂਠਾ ਜਿਹੜਾ ਸੀ ਮਸਤਕ ਤੇ ਫੇਰਿਆ ਕੀ ਕਿਹਾ ਮੁੱਖ ਤੋਂ ਅਕਾਲ ਅਕਾਲ ਕਹਿ ਕੇ ਜਿਹੜਾ ਆਪਣੇ ਮੁੱਖ ਤੋਂ ਬਚਨ ਉਚਾਰਿਆ ਤੇ ਜਿਹੜਾ ਉਹ ਲਿਖਿਆ ਹੋਇਆ ਮੁਸਲਮਾਨ ਬਣਨ ਵਾਲਾ ਲੇਖ ਸੀ ਉਹ ਆਪਣੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਦੇ ਮਸਤਕ ਤੋਂ ਮੇੜ ਦਿੱਤਾ ਹੈ
ਸਤਨਾਮ ਕਹਿ ਕਰਤਾ ਪੁਰਖ ਮਿਟ ਗਏ ਹਰਬ ਜੋ ਹੋਣੇ ਤੁਰਕ
ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਇਤਨੀ ਤਾਕਤ ਹੈ ਕਿ ਜਦੋਂ ਭਾਈ ਸੁਬੇਗ ਸਿੰਘ ਨੇ ਮੁੱਖ ਤੋਂ ਕਿਹਾ ਸਤਨਾਮ ਸ੍ਰੀ ਵਾਹਿਗੁਰੂ ਇਹ ਕਹਿ ਕੇ ਫਿਰ ਆਪਣੇ ਜਿਹੜੇ ਪੁੱਤਰ ਦੇ ਮਸਤਕ ਦੇ ਉੱਪਰ ਅੰਗੂਠਾ ਫੇਰਿਆ ਤੇ ਉਹਦੇ ਉੱਤੇ ਜਿਹੜੇ ਹਰਫ ਲਿਖੇ ਹੋਏ ਸਨ ਮੁਸਲਮਾਨ ਬਣਨ ਵਾਲੇ ਉਹ ਹਰਫ ਜਿਹੜੇ ਸਨ ਮੇਟ ਕੇ ਰੱਖ ਦਿੱਤੇ ਮਸਤਕ ਦੇ ਲੇਖ ਬਦਲ ਦਿੱਤੇ ਹਨ
ਭਾਇਓ ਖਾਲਸੋ ਤਿਸ ਕੇ ਮਾਤ ਹੈ ਜਗ ਮੈਂ ਯਹ ਬਾਤ ਵਿਖਿਆਤ
ਮਸਤਕ ਦੇ ਉੱਪਰ ਦੁਬਾਰਾ ਲੇਖ ਲਿਖੇ ਗਏ ਕਿ ਇਹ ਖਾਲਸਾ ਬਣੇਗਾ ਖਾਲਸਾ ਬਣਨ ਦੇ ਜਿਹੜੇ ਲੇਖ ਸਨ ਉਹ ਮੱਥੇ ਦੇ ਉੱਪਰ ਲੇਖ ਦਿੱਤੇ ਐਸੀ ਨਾਮ ਦੇ ਵਿੱਚ ਤਾਕਤ ਹੈ ਅੱਜ ਆਪਣੇ ਉਨ੍ਹਾਂ ਬਜ਼ੁਰਗਾਂ ਨੂੰ ਯਾਦ ਕਰੀਏ ਜਿਹੜੀਆਂ ਨਾਮ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਆਪਣਾ ਆਪ ਭਾਵੇਂ ਕੁਰਬਾਨ ਕਰ ਗਈਆਂ ਡੋਲੀਆਂ ਨਹੀਂ ਅੱਜ ਜਦੋਂ ਅਸੀਂ ਵੇਖਦੇ ਹਾਂ ਸਾਨੂੰ ਕੋਈ ਦੱਸ ਦੇਵੇ ਕਿ ਫਲਾਣਾ ਬਾਬਾ ਤੇਰੀ ਰੇਖ ਚ ਮੇਖ ਮਾਰ ਦੇਵੇਗਾ ਉਹ ਬਾਬੇ ਕੋਲ ਚਲਾ ਜਾ ਉਹ ਧਾਗਾ ਕਰਕੇ ਬਣ ਦਿੰਦਾ ਜਾਂ ਕੋਈ ਪੱਥਰ ਉਂਗਲ ਵਿਚ ਪਾ ਦਿੰਦਾ ਤੇ ਅਸੀਂ ਵਿਸ਼ਵਾਸ ਕਰ ਲੈਂਦੇ ਹਾਂ ਕਿਉਂ ਕਿਉਂਕਿ ਅੱਜ ਅਸੀਂ ਆਪਣੇ ਬਜ਼ੁਰਗਾਂ ਦੇ ਇਤਿਹਾਸ ਨੂੰ ਭੁੱਲ ਗਏ ਅੱਜ ਅਸੀਂ ਜੀਵਨ ਦੇ ਵਿੱਚੋਂ ਸਾਡੇ ਨਾਮ ਵਿਸਰ ਗਿਆ ਜੇ ਸਾਡੇ ਜੀਵਨ ਅੰਦਰ ਨਾਮ ਹੁੰਦਾ ਜੇ ਅਸੀਂ ਆਪਣੇ ਉਨ੍ਹਾਂ ਬਜ਼ੁਰਗਾਂ ਦੇ ਇਸ ਇਤਿਹਾਸ ਨੂੰ ਯਾਦ ਰੱਖਿਆ ਹੁੰਦਾ ਤੇ ਅੱਜ ਅਸੀਂ ਪੱਥਰਾਂ ਨਗਾਂ ਵਾਲਿਆਂ ਕੋਲ ਧਾਗਿਆਂ ਵਾਲਿਆਂ ਕੋਲ ਨਾ ਤੁਰੇ ਫਿਰਦੇ ਜਿਨ੍ਹਾਂ ਨੂੰ ਆਪਣੇ ਮਸਤਕ ਦੇ ਲੇਖਾਂ ਦਾ ਪਤਾ ਨਹੀਂ ਉਹ ਦੂਜਿਆਂ ਦੇ ਲੇਖ ਕਿਵੇਂ ਬਦਲ ਸਕਦੇ ਹਨ ਸੋ ਇਸ ਪ੍ਰਕਾਰ ਦੇ ਨਾਲ ਆਪਣੇ ਪੁੱਤਰ ਦੇ ਮਸਤਕ ਦੇ ਲਿਖੇ ਹੋਏ ਲੇਖ ਜਿਹੜੇ ਹਰਫ ਸਨ ਉਹ ਮਿਟਾ ਕੇ ਉੱਤੇ ਨਵੇਂ ਹਰਫ ਲਿਖ ਦਿੱਤੇ ਖਾਲਸਾ ਬਣਨ ਦੇ
ਸੰਤ ਜਹਿ ਤੂੰ ਮਿਟੈ ਲੇਖ ਸੰਤ ਰੇਖ ਮੈਂ ਮਾਰੈ ਮੇਕ
ਸੰਤ ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਹੋਇਆ ਜਿਹੜਾ ਸਵਾਸ ਸਵਾਸ ਸਿਮਰਨ ਕਰਕੇ ਉਹਦਾ ਰੂਪ ਹੋ ਗਿਆ ਤੇ ਉਹ ਐਸੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਹਨ ਉਹ ਚਾਹੁਣ ਤੇ ਮੱਥੇ ਦੇ ਲੇਖ ਮੇਟ ਸਕਦੇ ਹਨ ਉਹ ਚਾਹੁਣ ਤਾਂ ਮਸਤਕ ਦੇ ਲੇਖ ਬਦਲ ਕੇ ਰੱਖ ਦਿੰਦੇ ਹਨ ਸੰਤ ਰੇਖ ਮੈਂ ਮਾਰਾ ਮੇਖ ਉਹ ਰੇਖ ਦੇ ਵਿੱਚ ਮੇਖ ਮਾਰ ਦਿੰਦੇ ਹਨ ਕਾਰਜ ਨੂੰ ਬਦਲ ਦਿੰਦੇ ਹਨ
ਦੋਹੇਰਾ ਸਭ ਨਵਾਬ ਨੇ ਦੇਖਿਓ ਐਸੋ ਕਰਤ ਖਿਆਲ
ਹੁਣ ਜਦੋਂ ਇਹ ਸਾਰਾ ਕੁਛ ਨਵਾਬ ਖਾਨ ਬਹਾਦਰ ਆਪਣੀਆਂ ਅੱਖਾਂ ਦੇ ਨਾਲ ਵੇਖ ਰਿਹਾ ਸੀ ਸਾਹਮਣੇ ਤੇ ਇਹ ਸਾਰਾ ਕੁਛ ਵੇਖ ਕੇ ਹਿਰਦੇ ਦੇ ਅੰਦਰ ਇਹਦੇ ਖਿਆਲ ਆਇਆ ਵਿਚਾਰ ਕੀਤੀ ਹੈ
ਯਹ ਕਿਹਾ ਕਿਓ ਸੁਬੇਗ ਸਿੰਘ ਪਗਲਾਏ ਮਸਤਕ ਨਾਲ
ਉਹ ਕੀ ਜਾਣ ਸਕਦਾ ਸੀ ਇਸ ਭੇਦ ਨੂੰ ਹੁਣ ਨਵਾਬ ਖਾਨ ਬਹਾਦਰ ਕਹਿਣ ਲੱਗਾ ਸੁਬੇਗ ਸਿੰਘ ਆ ਤੂੰ ਕੀ ਕੀਤਾ ਆਪਣੇ ਪੈਰ ਦੀ ਜੁੱਤੀ ਉਤਾਰ ਕੇ ਤੇ ਆਪਣੇ ਪੈਰ ਦਾ ਅੰਗੂਠਾ ਜਿਹੜਾ ਆਪਣੇ ਪੁੱਤਰ ਦੇ ਮਸਤਕ ਤੇ ਤੂੰ ਲਾਇਆ ਫੇਰਿਆ ਇਹ ਤੂੰ ਕੀ ਕੀਤਾ ਹੈ
ਜੋ ਪਏ ਸੁਬੇਗ ਸਿੰਘ ਸਭ ਐਸ ਉਚਾਰੇ ਮੇਟਿਓ ਲੇਖ ਜੋ ਲਿਖਾ ਲਿਲਾਰੇ
ਕਹਿਣ ਲੱਗੇ ਭਾਈ ਸੁਬੇਗ ਸਿੰਘ ਜੀ ਹੁਣ ਨਵਾਬ ਨੂੰ ਜਵਾਬ ਦਿੰਦੇ ਹਨ ਕਹਿਣ ਲੱਗੇ कि मेरे पुत्र दे मस्तक ते जिहड़ा मुसलमान बनन दा तुरक बनन दा लेख लिखिया सी ओ इस प्रकार दे नाल मैं अपने पुत्र दे मस्तक दा लिखिया हुआ लेख मेट दिता है ओ हरफ जिहड़े लिखे सन मैं मिटा दिते हन।
नवाब कहे यह झूठी गल सिंह कही पुछ लड़के चल।
नवाब खान बहादुर बड़ा हैरान होया कहन लगा भाई शुभेग सिंह कहना एवं झूठिया गल्ला करना एदा कि पैर दे पैर नू मस्तक दे नाल सुहाया किते मस्तक दे लेख मिट जांदे हन इह किवें हो सकदा इह झूठी गल है मैं नहीं मनदा। ते हुण सिंह कहे पुछ लड़के चल। भाई शुभेग सिंह कहन लगे जे तेनू विश्वास नहीं आंदा ना जिदी तू गल करदा सके ओ दीन कबूल करन लई तैयार हो गया हुण मेरे पुत्र भाई शाहबाज सिंह नू तू आपे पुछ ला जाके।
तब नवाब उठ लड़का तोहा लड़के को कच लगे ना मोहा।
हुण नवाब जिहड़ा खान बहादुर सी ये हुण भाई शाहबाज वल होया भाई शाहबाज सिंह नू पुछन लगा कहन लगा के तू दीन कबूल करेगा कलमा पढ़ेगा ते हुण भाई शाहबाज सिंह जिदे मस्तक दे लेख बदल दिते सन हरफ मिटा दिते सन हुण जिहड़ा ओ मोह आ गया सी ना नवाब खान बहादुर ने जिहड़े लालच दिते सन कि मैं तैनू बहुत धन देवांगा जगीरां देवांगा तेरी उम्र की है तू एवें मौत नू गल ला रहे है तू जीवन दे विच सुख भोगे गल्लां दे विच भरमा लिया सी ते थोड़ा मोह मन विच आ गया सी हुण भाई शाहबाज सिंह उस मोह तो उपर उठिया जदो धर्म दी गल होवे उदो फिर मौत दा डर नहीं सतांदा उदो फिर जीवन प्यारा नहीं लगदा ते हुण मोह तो उपर उठ चुकिया सी भाई शाहबाज सिंह।
ओ लड़के तू मुसलमान कलमा पढ़ो तो छोड़ प्राण।
कहन लगे है लड़के ऐ का बेटा तू सोना शाहबाज तू मुसलमान बन जा तू जेड़े पहला गल कही सी कि मैं दीन कबूल करांगा मुसलमान बन जावांगा ते हुण तू मुसलमान बनना कर ते मुख तो कलमा पढ़ कलमा जदों तू पढ़ेगा मुसलमान बन जावेगा फिर असि तेरे प्राण जड़े छड़ देवांगे तेनू जिउंदे छड़ांगे।
सब लड़के ने वचन उच्चारा अपना कलमा मैं प्यारा
सतनाम श्री
वाहेगुरु।
जदों नवाब ने कहा कि तू साडा कलमा पढ़ इस प्रकार दे नाल कहा ते हुण भाई शाहबाज सिंह उत्तर देण लगे उत्तर देंदिआं मुख दे विचों बचन उचारे कहण लगे आ नवाब तैनू जिवें अपना कलमा प्यारा लगदा है ना उवें सानू अपने सतगुरु जी दा दिता होया कलमा प्यारा लगदा है ओ सानू साडे प्राणा तों वी प्यारा है।
सतनाम जो गुर ते लिया वाहे गुरु गुर कलमा दिया।
ओ वाहे गुरु परमेश्वर दा जो नाम सत है ओ जो सत नाम है ए असी अपने गुरु तो प्राप्त किया है साडे गुरु ने साडे ते कृपा करके सानू वाहे गुरु दा कलमा दिता है जिहड़ा कलमा जपन दे ले दिता ओ सतनाम श्री वाहेगुरु दा कलमा ए जाप जपन ले दिता है। ते अज जे असी झाती मारीए ते असी मंत्र लैण लई होरां दे कोल दौड़दे फिरदे आ जिहड़े कन्न दे विच कहिंदे कि आ मंत्र किसी होर नूं ना दसी जाके अज जदों पंज प्यारे साहिबान अमृत दी दात देंदे हन जिन्हां अमृत जिन्हां सिंघां ने अमृत छकिया उन्हां नूं पता है कि गुरु के ओ पंज प्यारे फिर जदो सतगुरु पातशाह जी ने कहा सी खालसा मेरो रूप है खास खालसे नू अपना रूप दिता उस वक्त गुरु रूप होके ए जिहड़ा एक ओंकार सतनाम कर्ता पुरुख निर्भव निर्वैर अकाल मूरत अजूनी साहब हंग गुर प्रसाद एह मूल मंत्र दृढ़ करवाउंदे हन तो उस तो उपरंत गुर मंत्र सतनाम श्री वाहेगुरु ए दृढ़ करवाउंदे हन। हुण भाई शाहबाज सिंह ਇਹ ਕਹਿਣ ਲੱਗਾ ਸੀ ਆਪਣੇ ਗੁਰੂ ਦਾ ਦਿੱਤਾ ਹੋਇਆ ਕਲਮਾ ਵਾਹਿਗੁਰੂ ਗੁਰਮੰਤਰ ਜੋ ਹੈ ਉਹਦਾ ਜਾਪ ਕਰਦੇ ਹਾਂ, ਉਹਦਾ ਚਿੰਤਨ ਕਰਦੇ ਹਾਂ।
ਰੱਬ ਨਵਾਬ ਮਨ ਆਇਓ ਰੋਸ, ਮਾਰੋ ਲੜਕੇ ਕੋ ਕਰ ਜੋਸ਼।
ਜਿਹੜਾ ਨਵਾਬ ਬੜਾ ਖੁਸ਼ ਹੋਇਆ ਸੀ ਕਿ ਹੁਣ ਸ਼ਾਹਬਾਜ਼ ਸਿੰਘ ਨੇ ਦੇਣ ਕਬੂਲ ਕਰ ਲੈਣਾ ਤੇ ਮੇਰੀ ਲਾਜ ਰਹਿ ਜਾਣੀ ਹੈ, ਤੇ ਮਨ ਦੇ ਅੰਦਰ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਸੀ। ਹੁਣ ਬੜਾ ਸ਼ਰਮਸ਼ਾਰ ਹੋਇਆ ਐਸਾ ਜਵਾਬ ਸੁਣ ਕੇ, ਤੇ ਮਨ ਦੇ ਅੰਦਰ ਬੜਾ ਰੋਸ ਆਇਆ, ਗੁੱਸਾ ਆਇਆ, ਤੇ ਗੁੱਸੇ ਦੇ ਵਿਚ ਆ ਕੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਲੈ ਜਾਵੋ ਇਹਨੂੰ ਜਾ ਕੇ ਹੋਰ ਜਿਹੜੀ ਹੈ ਮਾਰ ਮਾਰੋ ਤਾਂ ਕਿ ਇਹ ਕਲਮਾ ਪੜਨਾ ਪ੍ਰਵਾਨ ਕਰ ਲਵੇ।
ਅੱਗੇ ਤੇ ਚੋਗਨ ਦੁੱਖ ਦੀਆ, ਲੜਕੇ ਕੇ ਚਿਤ ਸੁਖ ਸੋਚੀਆ।
ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ ਕਿ ਕਸਰ ਤਾਂ ਇਹਨਾਂ ਪਹਿਲਾਂ ਵੀ ਬਾਕੀ ਕੋਈ ਨਹੀਂ ਸੀ ਸੱਦੇ ਦੁੱਖ ਦੇਣ ਤੋਂ, ਪਰ ਹੁਣ ਉਸ ਤੋਂ ਵੀ ਚੌਗਣਾ ਦੁੱਖ ਦਿੱਤਾ। ਭਾਈ ਸ਼ਾਹਬਾਜ਼ ਸਿੰਘ ਜੀ ਨੂੰ ਚੌਗਣੀ ਮਾਰ ਮਾਰੀ ਹੈ, ਚੌਗਣਾ ਦੁੱਖ ਦਿੱਤਾ, ਤੇ ਹੁਣ ਇਤਨਾ ਦੁੱਖ ਸਹਿ ਕੇ ਇਤਨਾ ਦੁੱਖ ਪਾ ਕੇ ਵੀ ਭਾਈ ਸ਼ਾਹਬਾਜ਼ ਸਿੰਘ ਜੀ ਉਹ ਦੁੱਖ ਨੂੰ ਦੁੱਖ ਨਹੀਂ ਮਹਿਸੂਸ ਕਰ ਰਹੇ, ਕਿਉਂਕਿ ਹੁਣ ਮਸਤਕ ਦੇ ਲੇਖ ਜਿਹੜੇ ਮਿਟ ਗਏ, ਹੁਣ ਉਹ ਵੀ ਸੁੱਖ ਜਾਪਦਾ, ਉਹਦੇ ਵਿਚ ਵੀ ਆਨੰਦ ਪ੍ਰਾਪਤ ਹੋ ਰਿਹਾ।
ਜਿਮ ਪ੍ਰਹਿਲਾਦ ਨਾ ਮਾਨਿਓ ਦੁੱਖ, ਤੈਸੇ ਬਾਲਕ ਲਾਗੇ ਸੁਖ।
ਭਗਤ ਪ੍ਰਹਿਲਾਦ ਜੀ ਹੋਏ ਹਨ, ਭਗਤ ਪ੍ਰਹਿਲਾਦ ਦਾ ਪਿਤਾ ਸੀ ਹਰਨਾਕਸ਼, ਜਿਹੜਾ ਕਹਿੰਦਾ ਸੀ ਜਲੇ ਹਰਨਾਕਸ਼ ਥਲੇ ਹਰਨਾਕਸ਼, ਸਾਰਿਆਂ ਨੂੰ ਕਹਿੰਦਾ ਸੀ ਕਿ ਮੇਰਾ ਨਾਮ ਜਪੋ। ਇਹਦੇ ਘਰ ਦੇ ਅੰਦਰ ਪੁੱਤਰ ਪੈਦਾ ਹੋਇਆ ਪ੍ਰਹਿਲਾਦ, ਜਿਹੜਾ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਾ ਸੀ, ਤੇ ਹੁਣ ਜਦੋਂ ਪਤਾ ਲੱਗਿਆ ਤੇ ਪੁੱਤਰ ਨੂੰ ਦੁੱਖ ਦੇਣਾ ਕੀਤਾ, ਇਹਨੂੰ ਪਾਣੀ ਦੇ ਤੇਜ ਵਹਾਅ ਦੇ ਵਿਚ ਸੁੱਟਣਾ ਕੀਤਾ, ਜਦੋਂ ਪ੍ਰਹਿਲਾਦ ਉੱਥੇ ਖਤਮ ਨਹੀਂ ਹੋਇਆ, ਪਰਮੇਸ਼ਰ ਨੇ ਰੱਖਿਆ ਕੀਤੀ, ਫਿਰ ਜਦੋਂ ਇਹਦੇ ਭੂਆ ਹੋਲਕਾ ਅਗਨੀ ਦੇ ਵਿਚ ਲੈ ਕੇ ਬੈਠ ਗਈ, ਉੱਥੇ ਅਗਨੀ ਸਾੜ ਨਹੀਂ ਸਕੇ, ਅਨੇਕ ਪ੍ਰਕਾਰ ਦੇ ਦੁੱਖ ਦੇਣੇ ਕੀਤੇ, ਥੰਮ ਨੂੰ ਤਪਾਇਆ ਗਿਆ, ਕਹਿਣ ਲੱਗਾ ਇਸ ਥੰਮ ਨੂੰ ਜੱਫੀ ਪੈ ਲੈ, ਮੈਂ ਵੇਖਦਾ ਤੇਰਾ ਪਰਮੇਸ਼ਰ ਭਗਵਾਨ ਤੇਰੀ ਰੱਖਿਆ ਕਿਵੇਂ ਕਰਦਾ। ਉੱਥੇ ਵੀ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਭਗਤ ਦੀ ਰੱਖਿਆ ਕੀਤੀ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ। ਹਰਨਾਕਸ਼ ਮਾਰ ਪਚਾਇਆ, ਉਹ ਆਪਣੇ ਪਰਮੇਸ਼ਰ ਆਪਣੇ ਪਿਆਰਿਆਂ ਦੀ ਸਦਾ ਪੈਜ ਰੱਖਦਾ। ਜਿਵੇਂ ਪ੍ਰਹਿਲਾਦ ਨੇ ਦੁੱਖ ਨਹੀਂ ਮੰਨਿਆ, ਪਿਤਾ ਨੇ ਬੜੇ ਦੁੱਖ ਦੇਣਾ ਕੀਤੇ, ਉਹ ਦੁੱਖ ਨੂੰ ਮੰਨਿਆ ਨਹੀਂ, ਤੇ ਐਸੇ ਹੀ ਇਹ ਬਾਲਕ ਭਾਈ ਸ਼ਾਹਬਾਜ਼ ਸਿੰਘ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਿਆ, ਸੁੱਖ ਕਰਕੇ ਜਾਣਦਾ ਹੈ।
ਜਿਉਂ ਜਿਉਂ ਬਾਲਕੇ ਚੋਟਾ ਲਾਵੇ, ਤਿਮ ਤਿਮ ਲੜਕੇ ਸੁਖ ਸੁਭਾਵੇ।
ਹੁਣ ਜਿਵੇਂ ਜਿਵੇਂ ਇਹ ਜਲਾਦ ਭਾਈ ਸ਼ਾਹਬਾਜ਼ ਸਿੰਘ ਦੇ ਸਰੀਰ ਨੂੰ ਚੋਟਾ ਪਹੁੰਚਾਉਂਦੇ, ਮਾਰਦੇ ਕੁੱਟਦੇ ਹਨ, ਅੱਤ ਦੇ ਤਸੀਹੇ ਦਿੰਦੇ ਹਨ, ਤਿਮ ਤਿਮ ਲੜਕੇ ਸੁਖ ਸੁਭਾਵੇ, ਹੁਣ ਤਿਵੇਂ ਤਿਵੇਂ ਭਾਈ ਸ਼ਾਹਬਾਜ਼ ਸਿੰਘ ਜੀ ਦੇ ਸਰੀਰ ਨੂੰ ਸੁਖ ਪ੍ਰਾਪਤ ਹੋ ਰਿਹਾ, ਤਿਵੇਂ ਤਿਵੇਂ ਸੁਖ ਮਾਣਦੇ ਹਨ।
ਮਾਰਤ ਮਾਰਤ ਵੈ ਥੱਕ ਗਏ, ਯਤਨ ਤਿਨਾ ਕੇ ਸਭ ਮੁੱਕ ਗਏ।
ਜਦੋਂ ਮਾਰਦਿਆਂ ਮਾਰਦਿਆਂ ਇਹ ਜਲਾਦ ਥੱਕ ਗਏ, ਇਹਨਾਂ ਨੇ ਕਸਰ ਨਹੀਂ ਛੱਡੇ ਕੋਈ ਵੀ ਮਾਰਨ ਵਾਲੀ, ਆਪਣਾ ਜਦੋਂ ਤਾਣ ਲਾ ਲਿਆ, ਪੂਰਾ ਬਲ ਲਾ ਲਿਆ ਮਾਰਨ ਵਾਲਾ ਸਜ਼ਾ ਦੇਣ ਵਾਲਾ, ਮਾਰਦਿਆਂ ਮਾਰਦਿਆਂ ਜਲਾਦ ਥੱਕ ਗਏ, ਇਹਨਾਂ ਦੇ ਜਿੰਨੇ ਵੀ ਯਤਨ ਇਹ ਕਰ ਸਕਦੇ ਸਨ ਉਹ ਸਾਰੇ ਯਤਨ ਕੀਤੇ, ਇਹਨਾਂ ਦੇ ਯਤਨ ਸਾਰੇ ਖਤਮ ਹੋ ਗਏ ਹਨ।
ਸਭ ਨਵਾਬ ਕੇ ਚਿੱਤ ਆਏ, ਜਾਦੂ ਕੀ ਇਨ ਜੁਗਤ ਲਗਾਏ।
ਹੁਣ ਨਵਾਬ ਖਾਨ ਬਹਾਦਰ ਮਨ ਦੇ ਅੰਦਰ ਸੋਚਣ ਲੱਗਾ ਕਿ ਇੰਨੀ ਮਾਰ ਇਹਨੂੰ ਪਈ ਹੈ, ਪਹਿਲਾਂ ਤੋਂ ਵੀ ਚਾਰ ਉਗਣਾ ਵੱਧ ਇਹਨੂੰ ਸਜ਼ਾ ਦਿੱਤੀ ਹੈ, ਤੇ ਸ਼ਾਹਬਾਜ਼ ਡੋਲਿਆ ਨਹੀਂ, ਇਹਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਮੈਂ ਦੀਨ ਕਬੂਲ ਕਰਦਾ, ਮੈਂ ਕਲਮਾ ਪੜਦਾ, ਇਹ ਤਾਂ ਓਨਾ ਜ਼ਿਆਦਾ ਹੀ ਸੁੱਖ ਮੰਨਦਾ, ਇਹਦੇ ਵਿੱਚੋਂ ਵੀ ਇਹ ਸੁੱਖ ਨੂੰ ਮੰਨ ਰਿਹਾ, ਇਹ ਦੁੱਖ ਨੂੰ ਦੁੱਖ ਮੰਨਦਾ ਹੀ ਨਹੀਂ। ਤੇ ਹੁਣ ਮਨ ਦੇ ਵਿੱਚ ਖਿਆਲ ਆਇਆ ਕਿ ਜਿਹੜਾ ਇਹਦੇ ਪਿਤਾ ਨੇ ਮਸਤਕ ਦੇ ਨਾਲ ਪੈਰ ਨੂੰ ਸੁਹਾਇਆ, ਹੋ ਸਕਦਾ ਉਹਨੇ ਕੋਈ ਇਹਦੇ ਤੇ ਜਾਦੂ ਕਰ ਦਿੱਤਾ ਹੋਵੇ, ਤੇ ਜਾਦੂ ਦੇ ਕਾਰਨ ਇਹ ਤਾਂ ਦੁੱਖ ਨੂੰ ਦੁੱਖ ਨਾ ਮੰਨ ਰਿਹਾ ਹੋਵੇ।
ਕਾਜ਼ੀ ਮੁੱਲਾ ਲੈ ਮੰਗਾਏ ਜਾਂ ਕੋ ਜਾਦੂ ਦਿਓ ਹਟਾਏ।
ਹੁਣ ਇਹਨੇ ਜਿਹੜੇ ਕਾਜ਼ੀ ਮੁੱਲਾ ਸਨ ਉਹ ਇਹਨੇ ਨਵਾਬ ਨੇ ਸਾਰਿਆਂ ਨੂੰ ਬੁਲਾ ਲਿਆ। ਇਹਨਾਂ ਨੂੰ ਬੁਲਾਉਣਾ ਕੀਤਾ, ਕਹਿਣ ਲੱਗਾ ਕਿ ਤੁਸੀਂ ਆਪਣਾ ਕੋਈ ਕਲਮਾ ਪੜੋ, ਆਪਣਾ ਕੋਈ ਜਾਦੂ ਮੰਤਰ ਪੜੋ, ਤਾਂ ਕਿ ਭਾਈ ਸੁਬੇਗ ਸਿੰਘ ਨੇ ਜਿਹੜਾ ਮੰਤਰ ਪੜ ਕੇ ਤੇ ਫਿਰ ਇਹ ਭਾਈ ਸ਼ਾਹਬਾਜ਼ ਸਿੰਘ ਨੂੰ ਦ੍ਰਿੜ ਕਰ ਦਿੱਤਾ, ਅਡੋਲ ਹੋ ਗਿਆ, ਉਹ ਜਾਦੂ ਜਿਹੜਾ ਉਹਦਾ ਅਸਰ ਖਤਮ ਹੋ ਜਾਵੇ। ਪਰ ਇਹਨੂੰ ਇਹ ਨਹੀਂ ਪਤਾ ਕਿ ਉਹ ਸਤਨਾਮ ਸ੍ਰੀ ਵਾਹਿਗੁਰੂ ਦੇ ਨਾਮ ਤੋਂ ਉੱਪਰ ਕੋਈ ਐਸਾ ਜਾਦੂ ਹੈ ਨਹੀਂ ਜਿਹੜਾ ਸਤਨਾਮ ਵਾਹਿਗੁਰੂ ਦੇ ਮੰਤਰ ਦੀ ਕਾਟ ਕਰ ਸਕਦਾ ਹੋਵੇ। ਇਹ ਹੁਣ ਭੋਲਾ ਜਾਣਦਾ ਨਹੀਂ। ਕਾਜ਼ੀ ਮੁੱਲਾ ਨੂੰ ਮੰਗਾ ਕੇ ਕਹਿਣ ਲੱਗਾ ਤੁਸੀਂ ਜਾਦੂ ਪੜੋ, ਜਿਹੜਾ ਜਾਦੂ ਉਹ ਜਾਦੂ ਦੀ ਕਾਟ ਕਰ ਦੇਵੇ।
ਕਲਾਮ ਇਲਮ ਕੁਛ ਲਾਵੋ ਤਾਂ ਜਾਂ ਤੇ ਹੋਵੇ ਮੁਸਲਮਾਨ।
ਇਲਮ ਜਿਹੜਾ ਉਹ ਕਰਨਾ ਕਰੋ, ਕੋਈ ਕਲਾਮ ਪੜੋ, ਐਸਾ ਕੋਈ ਜ਼ੋਰ ਲਾਵੋ ਆਪਣਾ ਤਾਂ ਕਿ ਇਹ ਮੁਸਲਮਾਨ ਬਣਨਾ ਪ੍ਰਵਾਨ ਕਰ ਲਵੇ। ਇਹ ਤਾਂ ਇੱਕ ਵਾਰੀ ਮੰਨ ਗਿਆ ਸੀ ਕਿ ਮੈਂ ਮੁਸਲਮਾਨ ਬਣ ਜਾਵਾਂਗਾ, ਕਲਮਾ ਪੜਾਂਗਾ। ਪਤਾ ਨਹੀਂ ਇਹਦੇ ਪਿਤਾ ਭਾਈ ਸੁਬੇਗ ਸਿੰਘ ਨੇ ਐਸਾ ਕਿਹੜਾ ਜਾਦੂ ਕਰ ਦਿੱਤਾ, ਐਸਾ ਕਿਹੜਾ ਮੰਤਰ ਪੜ ਦਿੱਤਾ ਕਿ ਹੁਣ ਕਹਿੰਦਾ ਮੈਂ ਮੁਸਲਮਾਨ ਨਹੀਂ ਬਣਨਾ, ਦੀਨ ਕਬੂਲ ਨਹੀਂ ਕਰਨਾ, ਇੰਨੀ ਮਾਰ ਵੀ ਖਾ ਲਈ ਹੈ, ਇਸ ਕਰਕੇ ਹੁਣ ਤੁਸੀਂ ਆਪਣਾ ਤਾਨ ਲਾਵੋ ਤਾਂ ਕਿ ਇਹ ਮੁਸਲਮਾਨ ਬਣਨਾ ਪ੍ਰਵਾਨ ਕਰ ਲਵੇ।
ਦੋਹੇਰਾ ਜੀਤੇ ਇਲਮ ਕਲਾਮ ਕੇ ਕਰਤ ਗਏ ਸਭ ਹਾਰ।
ਇਹ ਜਿਹੜੇ ਆਏ ਕਾਜ਼ੀ ਮੁੱਲਾ, ਇਹਨਾਂ ਨੇ ਜਿੰਨੀਆਂ ਵੀ ਕੋਈ ਕਿਤਾਬਾਂ ਪੜ੍ਹੀਆਂ ਸਨ, ਜਿੰਨੇ ਵੀ ਕੋਈ ਕਲਾਮ ਇਲਮ ਜਾਣਦੇ ਸਨ, ਇਹਨਾਂ ਨੇ ਕੋਈ ਵੀ ਕਲਾਮ ਇਲਮ ਪੜ੍ਹਨ ਤੋਂ ਛੱਡਿਆ ਨਹੀਂ। ਜਿੰਨਾ ਤਾਨ ਲਾ ਸਕਦੇ ਸਨ ਉਹ ਆਪਣਾ ਤਾਨ ਲਾਇਆ, ਜਿੰਨਾ ਜ਼ੋਰ ਲੱਗ ਸਕਦਾ ਸੀ ਉਹ ਲਾਇਆ, ਪਰ ਹਾਰ ਕੇ ਥੱਕ ਗਏ ਹਨ। ਹੁਣ ਇਹਨਾਂ ਦੀ ਵੀ ਕੋਈ ਵਾਹ ਪੇਸ਼ ਨਹੀਂ ਗਏ ਕਿ ਉਸ ਵਾਹਿਗੁਰ ਪਰਮੇਸ਼ਰ ਦੇ ਨਾਮ ਨੂੰ ਕੱਟ ਸਕਣ, ਉਹਦੇ ਤੋਂ ਉੱਪਰ ਕੋਈ ਜਾਦੂ ਚੱਲ ਸਕਦਾ ਹੋਵੇ। ਇਹਨਾਂ ਦਾ ਵੀ ਜ਼ੋਰ ਚੱਲਿਆ ਨਹੀਂ, ਅਖੀਰ ਨੂੰ ਇਹ ਵੀ ਹਾਰ ਗਏ ਹਨ।
ਕੁਛ ਨਾ ਲਾਗੇ ਖਾਲਸੇ ਹੋਏ ਕਰਤ ਖਵਾਰ।
ਖਾਲਸੇ ਦੇ ਉੱਪਰ ਐਸਾ ਜਾਦੂ ਇਲਮ ਕੋਈ ਵਾਰ ਕਰ ਹੀ ਨਹੀਂ ਸਕਦਾ। ਅੱਜ ਕਈ ਵਾਰੀ ਕੋਈ ਕਈ ਸੱਜਣ ਚੱਲ ਕੇ ਆਉਂਦੇ ਨੇ, ਕਹਿਣਗੇ ਜੀ ਸਾਡੇ ਤੇ ਕਿਸੇ ਨੇ ਕੋਈ ਜਾਦੂ ਕਰ ਦਿੱਤਾ, ਤੇ ਜਦੋਂ ਵੇਖੀਦਾ ਵੀ ਪਹਿਰਾਵਾ ਸਿੱਖਾਂ ਵਾਲਾ, ਸਿੱਖਾਂ ਦੇ ਘਰ ਜਨਮ ਹੋਵੇ, ਤੇ ਉਹ ਕਹਿ ਦੇਵੇ ਕਿ ਕਿਸੇ ਮੁਸਲਮਾਨ ਤੋਂ ਮੈਨੂੰ ਜਾ ਕੇ ਕਰਵਾ ਦਿੱਤਾ, ਤੇ ਅੰਦਰ ਬੜਾ ਮਹਿਸੂਸ ਹੁੰਦੀ ਹੈ ਗੱਲ ਕਿ ਆਪਣੇ ਉਸ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਸਾਡੇ ਸਤਿਗੁਰੂ ਨੇ ਸਾਨੂੰ ਮੰਤਰ ਦਿੱਤਾ, ਜਿਹੜਾ ਸਾਨੂੰ ਕਲਮਾ ਪੜ੍ਹਨ ਵਾਸਤੇ ਦਿੱਤਾ, ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨ ਦਾ ਸਾਨੂੰ ਕਿਹਾ, ਅੱਜ ਜੀਵਨ ਅੰਦਰੋਂ ਵਿਸਰ ਗਿਆ, ਤਾਂ ਅਸੀਂ ਕਹਿੰਦੇ ਹਾਂ ਕਿ ਸਾਡੇ ਉੱਤੇ ਕਿਸੇ ਨੇ ਕੁਛ ਕਰ ਦਿੱਤਾ। ਹੁਣ ਖਾਲਸੇ ਦੇ ਉੱਤੇ ਐਸੇ ਕੋਈ ਵੀ ਇਲਮ ਕਲਾਮ ਆਪਣਾ ਵਾਰ ਨਹੀਂ ਕਰ ਸਕਦੇ, ਕੋਈ ਵੀ ਇਹਨਾਂ ਦੇ ਪੇਸ਼ ਨਹੀਂ ਗਏ, ਸਗੋਂ ਕਹਿੰਦੇ ਜਿਹੜੇ ਐਸੇ ਕੋਈ ਜਾਦੂ ਟੂਣੇ ਕਰਨ ਵਾਲੇ ਹਨ ਖਾਲਸੇ ਦੇ ਉੱਪਰ, ਕੋਈ ਕਲਮਾ ਇਲਮ ਪੜ੍ਹਨ ਵਾਲੇ ਹਨ, ਉਹ ਖੁਆਰ ਹੁੰਦੇ ਹਨ, ਖਾਲਸੇ ਦਾ ਕੁਝ ਵੀ ਵਿਗਾੜ ਨਹੀਂ ਸਕਦੇ।
ਨਵਾਬ ਗਏ ਥੱਕ ਦੁੱਖ ਕੋ ਦੇਤ ਪਾਇਓ ਨਾਈ ਤਿੰਨ ਗੁਰ ਭੇਤ।
ਸਤਨਾਮ ਸ੍ਰੀ ਵਾਹਿਗੁਰੂ। ਹੁਣ ਸਤਿਗੁਰੂ ਜੀ ਦੇ ਭੇਦ ਨੂੰ ਇਹ ਕਿਵੇਂ ਜਾਣ ਸਕਦਾ ਸੀ, ਗੁਰੂ ਕੇ ਖਾਲਸੇ ਤੇ ਜਿਹੜੀ ਸਤਿਗੁਰੂ ਨੇ ਕਿਰਪਾ ਕੀਤੀ ਹੈ ਇਹ ਭੇਦ ਨੂੰ ਇਹ ਨਵਾਬ ਕੀ ਜਾਣ ਸਕਦਾ। ਹੁਣ ਨਵਾਬ ਜਿਹੜਾ ਸੀ ਇਹ ਥੱਕ ਗਿਆ, ਪੂਰਾ ਤਾਨ ਇਹਨੇ ਲਾ ਲਿਆ, ਕੋਈ ਕਸਰ ਨਹੀਂ ਛੱਡੇ, ਜਿੰਨਾ ਵੀ ਜ਼ੋਰ ਸੀ ਉਹ ਜ਼ੋਰ ਅਜਮਾਇਸ਼ ਕਰ ਲਿਆ, ਹੁਣ ਹਾਰ ਕੇ ਥੱਕ ਗਿਆ ਕਿ ਮੈਂ ਬੜਾ ਦੁੱਖ ਦਿੱਤਾ, ਮੇਰੇ ਦੁੱਖ ਦੇਣ ਦੇ ਨਾਲ ਇਹ ਰੰਚਕ ਮਾਤਰ ਵੀ ਡੋਲੇ ਨਹੀਂ, ਆਪਣੇ ਧਰਮ ਤੋਂ ਪਿੱਛੇ ਹਟੇ ਨਹੀਂ, ਪਾਇਓ ਨਾਹੀ ਤਿੰਨ ਗੁਰ ਭੇਤ, ਗੁਰੂ ਦੇ ਭੇਤ ਨੂੰ ਇਹ ਭਾ ਨਹੀਂ ਸਕਿਆ, ਜਾਣ ਨਹੀਂ ਸਕਿਆ।
ਸਭ ਤੇ ਵੱਡਾ ਸਤਿਗੁਰ ਨਾਨਕ ਪਾਇਓ ਨਹੀਂ ਤਿੰਨ ਗੁਰ ਭੇਤ। ਸਭ ਨਵਾਬ ਨੇ ਦੋ ਮੰਗਾਏ ਦੁੱਖ ਦੇਣੋ ਤੇ ਲੋਕ ਹਟਾਏ।
ਹੁਣ ਨਵਾਬ ਖਾਨ ਬਹਾਦਰ ਜਿਹੜਾ ਕਹਿੰਦਾ ਸੀ ਕਿ ਮੈਂ ਦੀਨ ਕਬੂਲ ਕਰਵਾ ਕੇ ਛੱਡਾਂਗਾ, ਹੁਣ ਜਦੋਂ ਸਾਰਾ ਚਾਰਾ ਲਾਇਆ ਨਹੀਂ ਗੱਲ ਬਣੀ, ਹਾਰ ਗਿਆ ਥੱਕ ਗਿਆ, ਤੇ ਹੁਣ ਨਵਾਬ ਨੇ ਇਸਨੇ ਦੋਨਾਂ ਨੂੰ ਆਪਣੇ ਕੋਲ ਮੰਗਵਾ ਲਿਆ, ਭਾਈ ਸੁਬੇਗ ਸਿੰਘ ਤੇ ਭਾਈ ਸੁਬੇਗ ਸਿੰਘ ਦੇ ਪੁੱਤਰ ਭਾਈ ਸ਼ਾਹਬਾਜ਼ ਸਿੰਘ ਨੂੰ ਆਪਣੇ ਕੋਲ ਮੰਗਾਇਆ, ਤੇ ਜਿਹੜੇ ਜਲਾਦ ਇਨ੍ਹਾਂ ਨੂੰ ਦੁੱਖ ਦੇ ਰਹੇ ਸਨ, ਮਾਰ ਰਹੇ ਸਨ, ਉਨ੍ਹਾਂ ਨੂੰ ਹੁਣ ਰੋਕ ਦਿੱਤਾ, ਪਿੱਛੇ ਹਟਾ ਦਿੱਤਾ ਹੈ।
ਖਾਨੇ ਦੇ ਪਹੁੰਚਾਏ ਰਤਨ ਸਿੰਘ ਸੁਨ ਲਿਖੋ ਬਣਾਏ।
ਫਿਰ ਬੰਦੀ ਖਾਨੇ ਦੇ ਵਿਚ ਇਨ੍ਹਾਂ ਨੂੰ ਪਾ ਦਿੱਤਾ, ਕਹਿ ਦਿੱਤਾ ਕਿ ਹੁਣ ਇਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਜ਼ਾ ਨਹੀਂ ਦੇਣੀ, ਕਿਉਂਕਿ ਗੁਰੂ ਪੂਰੇ ਨੇ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਪੈਜ ਰੱਖ ਲਈ ਹੈ, ਤੇ ਹੁਣ ਇਹ ਹਾਰ ਗਿਆ ਥੱਕ ਗਿਆ, ਪਰ ਗੁਰੂ ਦੇ ਪਿਆਰੇ ਸਿੱਖ ਭਾਵੇਂ ਕਿਤਨਾ ਵੀ ਕਸ਼ਟ ਸਰੀਰ ਤੇ ਆਇਆ, ਉਹਨੂੰ ਝੱਲ ਲਿਆ, ਖਿੜੇ ਮੱਥੇ ਪ੍ਰਵਾਨ ਕੀਤਾ, ਦੁੱਖ ਨੂੰ ਦੁੱਖ ਮਹਿਸੂਸ ਨਹੀਂ ਕੀਤਾ, ਸੁੱਖ ਕਰਕੇ ਜਾਣਿਆ, ਤੇ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ। ਹੁਣ ਇਨ੍ਹਾਂ ਦੋਨਾਂ ਨੂੰ ਬੰਦੀ ਖਾਨੇ ਦੇ ਵਿਚ ਪਹੁੰਚਾ ਦਿੱਤਾ। ਭਾਈ ਰਤਨ ਸਿੰਘ ਜੀ ਲਿਖਦੇ ਹਨ ਕਿ ਉਹ ਜਦ ਸਾਰਾ ਹਾਲ ਸੀ, ਮੈਂ ਉਹ ਆਪਣੇ ਵੱਡਿਆਂ ਦੇ ਕੋਲੋਂ ਸਰਵਣ ਕਰਕੇ ਲਿਖ ਕੇ ਬਣਾ ਕੇ ਇੱਥੇ ਲਿਖ ਦਿੱਤਾ ਹੈ।
ਸੁਬੇਗ ਸਿੰਘ ਗੁਰਪਤ ਰੱਖ ਲਏ, ਸੁਬੇਗ ਸਿੰਘ ਯੋ ਸਾਖੀ ਪਏ।
ਗੁਰਪੂਰਾ ਮੇਰੇ ਰੱਖ ਲਏ, ਹੁਣ ਗੁਰਪੂਰੇ ਨੇ ਕਿਰਪਾ ਕਰਕੇ ਭਾਈ ਸੁਬੇਗ ਸਿੰਘ ਦੀ ਪੈਜ ਰੱਖ ਲਈ, ਪਤ ਰੱਖ ਲਈ। ਇਹ ਜਿਹੜੀ ਸਾਖੀ ਭਾਈ ਸੁਬੇਗ ਸਿੰਘ ਦੀ ਆਪ ਜੀ ਨੇ ਸਰਵਣ ਕੀਤੀ ਹੈ, ਇਸ ਪ੍ਰਕਾਰ ਦੇ ਨਾਲ ਸਾਰਾ ਹਾਲ ਵਰਤਿਆ ਹੈ।
ਦੋਹੇਰਾ 1800 ਦੁੜੋਤਰੇ ਸਾਲ ਸੋ ਬਿਕਰਮ ਰਾਏ।
ਬਿਕਰਮੀ ਸੰਮਤ ਹੈ, ਬਿਕਰਮੀ ਸੰਮਤ ਸੰਮਤ ਦੇ ਮੁਤਾਬਕ 1802 ਬਿਕਰਮੇ ਨੋ
ਸੁਬੇਗ ਸਿੰਘ ਸਾਖੀ ਬਏ, ਸੁਨੋ ਸੰਤ ਮਨ ਲਾਏ।
ਸਾਰਾ ਹਾਲ ਵਾਪਰਿਆ ਭਾਈ ਸੁਬੇਗ ਸਿੰਘ ਦੇ ਨਾਲ, ਇਹ ਸਾਰਾ ਜੋ ਕੌਤਕ ਵਰਤਿਆ, ਜੋ ਦੁੱਖ ਦੇਣਾ ਕੀਤੇ ਜਲਾਦਾਂ ਨੇ, ਇਹ 1802 ਬਿਕਰਮੀ ਦੀ ਗੱਲ ਹੈ, ਇਹ ਉਸ ਸਮੇਂ ਦਾ ਸਾਰਾ ਵਾਕਿਆ ਹੈ। ਹੇ ਸੰਤ ਜਨੋ, ਹੇ ਗੁਰੂ ਪਿਆਰਿਓ, ਮਨ ਚਿੱਤ ਲਾ ਕੇ ਇਹ ਭਾਈ ਸੁਬੇਗ ਸਿੰਘ ਦੀ ਸਾਖੀ ਨੂੰ ਸਰਵਣ ਕਰੋ।
ਜੋ ਪਏ ਸਾਖੀ ਸੁਣੀ ਮੈਂ ਆਪਣੇ ਤਾਤ, ਪੈਸੇ ਲਿਖੀ ਰਤਨ ਸਿੰਘ ਬਾਤ।
ਭਾਈ ਰਤਨ ਸਿੰਘ ਜੀ ਲਿਖਦੇ ਹਨ ਕਿ ਜਿਹੜੀ ਮੈਂ ਸਾਖੀ ਲਿਖੀ ਹੈ ਭਾਈ ਸੁਬੇਗ ਸਿੰਘ ਦੀ, ਇਹ ਆਪਣੇ ਬਜ਼ੁਰਗ ਪਿਤਾ ਰਾਏ ਸਿੰਘ ਤੋਂ ਮੈਂ ਸਰਵਣ ਕੀਤੀ। ਮੇਰੇ ਪਿਤਾ ਰਾਏ ਸਿੰਘ ਨੇ ਮੈਨੂੰ ਸਾਖੀ ਸੁਣਾਈ, ਉਨ੍ਹਾਂ ਦੇ ਕੋਲੋਂ ਸੁਣ ਕੇ ਮੈਂ ਸਾਰਾ ਹਾਲ ਲਿਖਿਆ ਹੈ।
ਜੀਤੀ ਸੁਣੇ ਤੇਤੀ ਅਮ ਕਹੇ, ਅੱਗੇ ਓਰ ਸੁਣੋ ਗੱਤ ਨਹੀਂ।
ਕਹਿ ਲੱਗੇ ਜਿਵੇਂ ਵੀ ਮੈਂ ਸੁਣੇ ਸੀ ਉਸੇ ਪ੍ਰਕਾਰ ਦੇ ਨਾਲ ਇਨ ਬਿਨ ਉਹ ਸ਼ਬਦ ਜਿਹੜੇ ਮੈਂ ਇੱਥੇ ਲਿਖ ਦਿੱਤੇ ਜੋ ਮੈਂ ਸੁਣੇ ਸਨ, ਤੇ ਅੱਗੇ ਜਿਹੜੀ ਹੈ ਨਵੀਂ ਸਾਖੀ, ਜਿਹੜੀ ਨਵੀਂ ਘਟਨਾ ਵਾਪਰੀ ਗੁਰੂ ਕੇ ਪਿਆਰੇ ਗੁਰਸਿੱਖਾਂ ਦੇ ਨਾਲ, ਉਹ ਅਗਲੀ ਨਵੀਂ ਸਾਖੀ ਮੈਂ ਆਰੰਭ ਕਰਦਾ, ਉਹ ਸੁਣਨਾ ਕਰੋ।
ਦੋਹੇਰਾ ਸਾਖੀ ਤਾਰੂ ਸਿੰਘ ਕੇ, ਸੁਣੋ ਸਿੰਘ ਮਨ ਲਾਏ।
ਹੁਣ ਮੈਂ ਸਾਖੀ ਭਾਈ ਤਾਰੂ ਸਿੰਘ ਦੀ ਆਰੰਭ ਕਰਦਾ। ਭਾਈ ਤਾਰੂ ਸਿੰਘ ਜੀ, ਉਹ ਜਿਹੜਾ ਗੁਰੂ ਕਾ ਪਿਆਰਾ ਅਨਨ ਸ਼ਰਧਾਵਾਨ ਗੁਰੂ ਕੇ ਸਿੰਘਾਂ ਦੀ ਸੇਵਾ ਕਰਨ ਵਾਲਾ ਸਿਦਕਵਾਨ ਸਿੱਖ ਹੋਇਆ, ਉਹਦੀ ਸਾਖੀ ਸੁਣ ਤੁਸੀਂ ਮਨ ਚਿੱਤ ਲਾ ਕੇ ਸੁਣਨਾ ਕਰੋ।
ਜੋ ਖਾਨ ਬਹਾਦਰ ਲੈ ਤੁਰਿਓ, ਖੋਪਰੀ ਸਿਰੋਂ ਉਤਰਾਏ।
ਇਹ ਨਵਾਬ ਖਾਨ ਬਹਾਦਰ ਨੇ ਆਪਣੇ ਸਿਪਾਹੀ ਭੇਜ ਕੇ ਗ੍ਰਿਫ਼ਤਾਰ ਕਰਕੇ ਲਿਆਂਦਾ, ਤੇ ਜਦੋਂ ਦੀਨ ਕਬੂਲ ਕਰਨ ਲਈ ਕਿਹਾ, ਨਾ ਕੀਤਾ, ਮਨਾ ਇਨਕਾਰ ਕਰ ਦਿੱਤਾ, ਤੇ ਭਾਈ ਤਾਰੂ ਸਿੰਘ ਦੇ ਖੋਪਰੇ ਸਿਰ ਤੋਂ ਲਵਾ ਦਿੱਤੇ, ਜਿਸ ਨਵਾਬ ਨੇ ਉਸ ਧਰਮ ਦੇ ਵਿਚ ਦ੍ਰਿੜ ਰਹਿਣ ਵਾਲੇ ਸਿੱਖ ਦੀ ਇਹ ਸਾਖੀ ਮੈਂ ਆਰੰਭ ਕਰਦਾ
ਹਾਂ। ਭਲੇ ਸੁਪੋਲੇ ਗ੍ਰਾਮ,
ਮਾਝੇ ਇਲਾਕੇ ਦੇ ਵਿਚ ਇਕ ਪੂਲਾ ਨਗਰ ਹੈ, ਪੂਲੇ ਨਗਰ ਦੇ ਰਹਿਣ ਵਾਲੇ ਸਨ ਭਾਈ ਤਾਰੂ ਸਿੰਘ ਜੀ।
ਅਠੀ ਤਪੀ ਸਾਚੋ ਸਤੇ, ਨਿਹੰਗ ਤਾਰੋ ਸਿੰਘ ਨਾਮ
ਕਹਿਣ ਲੱਗੇ ਜਿਹੜੇ ਸ਼ੁਭ ਕਰਮ ਕਰਨ ਦੇ ਬੜੇ ਹੱਥੀ ਸਨ ਤੇ ਜਿਹੜੇ ਬੜੇ ਜਪ ਤਪ ਦੇ ਵਿਚ ਰਹਿੰਦੇ ਸਨ ਸਿਮਰਨ ਦੇ ਵਿਚ ਰਹਿੰਦੇ ਸਨ ਜਿਨ੍ਹਾਂ ਦੇ ਹਰ ਰੋਜ਼ ਦੀ ਨਿੱਤ ਦੀ ਕਿਰਿਆ ਸੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਭਲਕੇ ਉਠਰ ਨਾਮ ਤੇ ਆਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉਸਦਿਆਂ ਨਾਮ ਤੇ ਆਵੇ ਪਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਾਏ ਅਰੋਗਾ ਐਸੇ ਉਹ ਭਾਈ ਤਾਰੂ ਸਿੰਘ ਜੀ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਉੱਠ ਕੇ ਸੋਚ ਇਸ਼ਨਾਨ ਕਰਕੇ ਉਸ ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਦੇ ਵਿਚ ਜੁੜਦੇ ਦਸਾਂ ਨਾਵਾਂ ਦੀ ਕਿਰਤ ਕਰਦੇ ਉਹ ਨਿਹੰਗ ਭਾਈ ਤਾਰੂ ਸਿੰਘ ਜੀ ਨਿਹੰਗ ਕਹਿੰਦੇ ਹਨ ਕਿ ਜਿਹੜਾ ਡਰ ਰਹਿ ਧੋ ਕੇ ਅੱਗੇ ਹੋ ਕੇ ਵੱਧ ਕੇ ਲੜਨ ਵਾਲਾ ਹੋਵੇ ਉਹ ਭਾਈ ਤਾਰੂ ਸਿੰਘ ਜੀ ਸਨ
ਜੋ ਪਏ ਨਵਾਬ ਮੋਤ ਜਬ ਨੇੜੇ ਆਏ ਤਿਮ ਤਿਮ ਲਾਗੇ ਕਰਨ ਬੁਰਾਏ
ਉਹਨੇ ਨਵਾਬ ਖਾਨ ਬਹਾਦਰ ਦੇ ਮੌਤ ਦਾ ਸਮਾਂ ਨੇੜੇ ਆ ਗਿਆ ਕਿਉਂਕਿ ਹੁਣ ਜਦੋਂ ਭਾਈ ਤਾਰੂ ਸਿੰਘ ਜੀ ਦੇ ਨੇ ਖੋਪਰੇ ਉਤਰਾਉਣੀ ਹੈ ਤੇ ਭਾਈ ਤਾਰੂ ਸਿੰਘ ਨੇ ਜੁੱਤੀ ਦੀ ਨੋਕ ਤੇ ਅੱਗੇ ਲਾ ਕੇ ਇਹਨੂੰ ਖੜਨਾ ਉਹਨੇ ਦੀ ਮੌਤ ਦਾ ਸਮਾਂ ਉਹ ਨੇੜੇ ਆ ਗਿਆ ਨਵਾਬ ਦੀ ਦਾ ਤੇ ਉਹ ਮੌਤ ਦਾ ਸਮਾਂ ਨੇੜੇ ਆਉਣ ਕਰਕੇ ਹੁਣ ਇਹ ਗੁਰੂ ਕੇ ਪਿਆਰੇ ਸਿੰਘਾਂ ਦੀ ਬੁਰਾਈ ਕਰਨ ਲੱਗ ਗਿਆ ਉਹਨਾਂ ਦੇ ਨਾਲ ਬਹੁਤਾ ਵੈਰ ਜਿਹੜਾ ਸੀ ਰੱਖਣ ਲੱਗ ਗਿਆ
ਸਾਲ 18 ਸਹੀਏ ਦੋਏ ਤਾਰੂ ਸਿੰਘ ਕੀ ਸਾਕੋ ਸੋਏ
ਇਹ ਵੀ ਵਾਕਿਆ ਸਾਰਾ ਜਿਹੜਾ ਹੈ 1802 ਬਿਕਰਮੀ ਦਾ ਹੈ ਜਿਹੜਾ ਇਹ ਤਾਰੂ ਸਿੰਘ ਵਾਲਾ ਸਾਕਾ ਵਾਪਰਿਆ ਇਹ ਵੀ 1802 ਬਿਕਰਮੀ ਦੀ ਗੱਲ ਹੈ
ਦੋਹੇਰਾ ਨਵਾਬ ਮੁਲਖਿਅਨ ਕੋ ਪੁੱਛਿਓ ਸਿੰਘ ਰਿਜ ਕਾ ਤੇ ਖਾਏ
ਹੁਣ ਇਹ ਨਵਾਬ ਜਿਹੜਾ ਸੀ ਖਾਨ ਬਹਾਦਰ ਇਹ ਇਕ ਦਿਨ ਬੈਠਾ ਮਨ ਦੇ ਅੰਦਰ ਵਿਚਾਰਦਾ ਹੈ ਸੋਚਦਾ ਹੈ ਕਿ ਸਿੰਘਾਂ ਦੇ ਮੈਂ ਘਰ ਘਾਟ ਜਿਹੜੇ ਸਾਨੂੰ ਤਬਾਹ ਕਰ ਦਿੱਤੇ ਉਹਨਾਂ ਦਾ ਕਿਸੇ ਵੀ ਕੋਈ ਪ੍ਰਕਾਰ ਦਾ ਕੰਮ ਸੀ ਉਹ ਮੈਂ ਖਤਮ ਕਰ ਦਿੱਤਾ ਤੇ ਸਿੰਘ ਪਿੰਡਾਂ ਦੇ ਵਿੱਚੋਂ ਨਿਕਲ ਕੇ ਜੰਗਲਾਂ ਵਿਚ ਜਾ ਵੜੇ ਤੇ ਜਿਉਂਦੇ ਕਿਵੇਂ ਰਹਿੰਦੇ ਹਨ ਹੁਣ ਇਹਦੇ ਜਿਹੜੇ ਮੁਲਖਈਆ ਸਮੇਂ ਦੀ ਰਈਅਤ ਸੀ ਜਿਹੜੀ ਉਹਨਾਂ ਦੇ ਕੋਲੋਂ ਬੁਲਾ ਕੇ ਪੁੱਛਣਾ ਕੀਤਾ ਉਹ ਲੋਕ ਜਿਨ੍ਹਾਂ ਨੇ ਇਹਦੇ ਕੋਲੋਂ ਜਗੀਰਾਂ ਪ੍ਰਾਪਤ ਕੀਤੀਆਂ ਸਨ ਜਿਨ੍ਹਾਂ ਨੇ ਇਹਦੇ ਕੋਲੋਂ ਬਹੁਤ ਧਨ ਲਿਆ ਸੀ ਤੇ ਕਹਿੰਦੇ ਸਨ ਕਿ ਅਸੀਂ ਸਿੰਘਾਂ ਦਾ ਖੁਰਾ ਖੋਜ ਮਿਟਾ ਦੇਵਾਂਗੇ ਸਿੰਘਾਂ ਦਾ ਨਾਮੋ ਨਾ ਨਿਸ਼ਾਨ ਨਹੀਂ ਰਹਿਣ ਦੇਵਾਂਗੇ ਉਹ ਜਿਹੜੇ ਲੋਕ ਸਨ ਉਹਨਾਂ ਲੋਕਾਂ ਨੂੰ ਬੁਲਾ ਕੇ ਇਹਨੇ ਪੁੱਛਣਾ ਕੀਤਾ ਨਵਾਬ ਨੇ ਕਹਿੰਦਾ ਸਿੰਘ ਰਿਜਕ ਕਹਾਂ ਤੇ ਖਾਏ ਕਹਿੰਦਾ ਇਹਨਾਂ ਦਾ ਘਰ ਘਾਟ ਮੈਂ ਖਤਮ ਕਰ ਦਿੱਤਾ ਪਿੰਡ ਇਹਨਾਂ ਦੇ ਉਜਾੜ ਦਿੱਤੇ ਖੇਤੀਆਂ ਉਜਾੜ ਦਿੱਤੀਆਂ ਕੋਈ ਰਿਜਕ ਦਾ ਸਾਧਨ ਮੈਂ ਰਹਿਣ ਨਹੀਂ ਦਿੱਤਾ ਪਰ ਬੜੀ ਹੈਰਾਨੀ ਦੀ ਗੱਲ ਹੈ ਫਿਰ ਵੀ ਜਿਉਂਦੇ ਫਿਰਦੇ ਨੇ ਇਹ ਰਿਜਕ ਕਿੱਥੋਂ ਖਾਂਦੇ ਨੇ ਰਿਜਕ ਤੋਂ ਬਿਨਾਂ ਬੰਦਾ ਜਿਉਂਦਾ ਨਹੀਂ ਰਹਿ ਸਕਦਾ ਤੇ ਇਹਨਾਂ ਨੂੰ ਰਿਜਕ ਕਿੱਥੋਂ ਮਿਲਦਾ ਕਿੱਥੋਂ ਰਿਜਕ ਖਾ ਕੇ ਜਿਉਂਦੇ ਹਨ
ਮੈਂ ਉਗਰਾਹੇ ਹਲਵਾਹੇ ਮੈਂ ਚਾਕਰੀ ਬਣਜ ਕਮਾਏ
ਪਹਿਲਾਂ ਤਾਂ ਇਹ ਸਿੱਖਾਂ ਦੇ ਕੋਲੋਂ ਉਗਰਾਹੀ ਕਰ ਲੈਂਦੇ ਸਨ ਪਿੰਡਾਂ ਦੇ ਵਿਚ ਨਗਰਾਂ ਦੇ ਵਿਚ ਜਾ ਕੇ ਤੇ ਇਹਨਾਂ ਦੀ ਮੈਂ ਉਗਰਾਹੀ ਵੀ ਬੰਦ ਕਰ ਦਿੱਤੀ ਲੋਕਾਂ ਨੂੰ ਡਰਾ ਕੇ ਉਗਰਾਹੀ ਦੇਣੋਂ ਬੰਦ ਕਰ ਦਿੱਤਾ ਫਿਰ ਹਲਵਾਈ ਇਹ ਜ਼ਿਮੀਦਾਰਾਂ ਕਰਦੇ ਸਨ ਫਸਲ ਬੀਜਦੇ ਸਨ ਤੇ ਇਹਨਾਂ ਦਾ ਉਹ ਜ਼ਿਮੀਦਾਰਾਂ ਵੀ ਮੈਂ ਖਤਮ ਕਰ ਦਿੱਤਾ ਇਹਨਾਂ ਦੀਆਂ ਫਸਲਾਂ ਉਜਾੜ ਦਿੱਤੀਆਂ ਸਾੜ ਦਿੱਤੀਆਂ ਜ਼ਿਮੀਦਾਰਾਂ ਵੀ ਨਹੀਂ ਰਹਿਣ ਦਿੱਤਾ ਤੇ ਜਿਹੜੇ ਨੌਕਰੀ ਪੇਸ਼ਾ ਕੋਈ ਕਰਦੇ ਸਨ ਉਹ ਵੀ ਮੈਂ ਨੌਕਰੀ ਪੇਸ਼ੇ ਤੋਂ ਹਟਾ ਦਿੱਤੇ ਤੇ ਨਾ ਹੀ ਜਿਹੜਾ ਕੋਈ ਇਹ ਵਪਾਰ ਕਰਦੇ ਸਨ ਮੈਂ ਇਹਨਾਂ ਦਾ ਵਪਾਰ ਰਹਿਣ ਦਿੱਤਾ ਉਹ ਵਪਾਰ ਵੀ ਮੈਂ ਇਹਨਾਂ ਦਾ ਬੰਦ ਕਰ ਦਿੱਤਾ ਹੈ
ਜੋ ਪਏ ਗੁਰਦੁਆਰੇ ਜੋ ਚੜ੍ਹਤ ਚੜ੍ਹਾਵੇ ਸੋ ਵੀ ਮੈਨੇ ਦੇ ਹਟਾਵੇ
ਜਿਹੜਾ ਗੁਰਦੁਆਰੇ ਦੇ ਅੰਦਰ ਕੋਈ ਚੜ੍ਹਤ ਚੜ੍ਹਾਵਾ ਚੜ੍ਹਦਾ ਸੀ ਸਿੱਖ ਸੰਗਤਾਂ ਆ ਕੇ ਭੇਟਾਵਾਂ ਅਰਪਣ ਕਰਦੀਆਂ ਸਨ ਚੜ੍ਹਾਵਾ ਆਉਂਦਾ ਸੀ ਉਹ ਚੜਾਵਾ ਵੀ ਇਹਨਾਂ ਦਾ ਮੈਂ ਬੰਦ ਕਰ ਦਿੱਤਾ ਹੁਣ ਉਹ ਚੜਾਵਾ ਵੀ ਇਹਨਾਂ ਨੂੰ ਪ੍ਰਾਪਤ ਨਹੀਂ ਹੁੰਦਾ ਉਹ ਮੈਂ ਚੜਾਵਾ ਲੈਣਾ ਵੀ ਇਹਨਾਂ ਦਾ ਬੰਦ ਕਰ ਦਿੱਤਾ ਹੈ
ਮੈਂ ਗੁਰੂਆਂ ਕੋਲ ਦੇ ਨਿਆਲ ਹਟਾਏ ਦੇਈ ਮੈਂ ਸਿੰਘਨ ਕਾਰ।
ਇਥੋਂ ਤੱਕ ਬੰਦ ਕਰ ਦਿੱਤਾ ਕਿ ਹੁਣ ਕੋਈ ਲਿਆ ਕੇ ਮਾਇਆ ਗੁਰੂ ਦੇ ਦੁਆਰੇ ਤੇ ਚੜਾਉਂਦਾ ਹੀ ਨਹੀਂ। ਸਿੱਖਾਂ ਨੂੰ ਮੈਂ ਭੇਟਾ ਚੜਾਉਣ ਤੋਂ ਹੀ ਬੰਦ ਕਰ ਦਿੱਤਾ ਤੇ ਹੁਣ ਉਹ ਚੜਤ ਚੜਾਵਾ ਵੀ ਨਹੀਂ ਚੜਦਾ ਤੇ ਫਿਰ ਹੁਣ ਕਿਸ ਪ੍ਰਕਾਰ ਦੇ ਨਾਲ ਇਹ ਆਪਣਾ ਜਿਹੜਾ ਕਿੱਥੋਂ ਰਿਜਕ ਛਕਦੇ ਹਨ। ਇਹ ਸਾਰੇ ਕਾਰਜ ਜਿਹੜੇ ਮੈਂ ਬੰਦ ਕਰ ਦਿੱਤੇ ਹਨ।
ਭੁੱਖੇ ਕਿਮ ਨਾਏ ਮਰਾਏ ਦਾਣਾ ਪਾਣੀ ਜਿਨ ਲੱਭੈ ਨਾਈ।
ਜਦੋਂ ਕਈ ਕਈ ਦਿਨ ਅਨਾਜ ਪ੍ਰਾਪਤ ਨਾ ਹੋਵੇ, ਛਕਣ ਵਾਸਤੇ ਭੋਜਨ ਪ੍ਰਸ਼ਾਦ ਨਾ ਮਿਲੇ ਤੇ ਉਹ ਬੰਦਾ ਭੁੱਖ ਤੇ ਪਿਆਸ ਦੇ ਨਾਲ ਤੜਪ ਤੜਪ ਕੇ ਪ੍ਰਾਣ ਤਿਆਗ ਦਿੰਦਾ, ਬਹੁਤਾ ਚਿਰ ਜਿੰਦਾ ਨਹੀਂ ਰਹਿ ਸਕਦਾ। ਤੇ ਉਹ ਭੁੱਖੇ ਕਿਮ ਨਾ ਮਰਾਈ, ਉਹ ਭੁੱਖੇ ਮਰਦੇ ਕਿਉਂ ਨਹੀਂ? ਪਿੰਡਾਂ ਦੇ ਵਿੱਚ ਮੈਂ ਆਪਣਾ ਜ਼ੋਰ ਲਾ ਲਿਆ, ਉਨ੍ਹਾਂ ਦੇ ਜਿਹੜੇ ਨਗਰ ਸਨ ਉਹ ਮੈਂ ਢਾ ਢੇਰੀ ਕਰ ਦਿੱਤੇ, ਤਬਾਹ ਕਰ ਦਿੱਤੇ, ਥੇਹਾਂ ਬਣ ਗਈਆਂ ਉਹਨਾਂ ਦੀਆਂ, ਜਿਹੜੇ ਜਿੱਥੇ ਵਸਦੇ ਸਨ ਉਹ ਨਗਰਾਂ ਦੇ ਨਗਰ ਮੈਂ ਖਤਮ ਕਰ ਦਿੱਤੇ। ਹੋਰ ਜਿਹੜਾ ਇਹਨਾਂ ਦਾ ਕੋਈ ਸਾਧਨ ਸੀ ਰਿਜਕ ਦਾ ਉਹ ਵੀ ਮੈਂ ਖਤਮ ਕਰ ਦਿੱਤਾ। ਹੁਣ ਦਾਣਾ ਪਾਣੀ ਛਕਣ ਵਾਸਤੇ ਇਹਨਾਂ ਨੂੰ ਕਿਤੋਂ ਲੱਭਦਾ ਨਹੀਂ, ਕਿਤੋਂ ਵੀ ਪ੍ਰਾਪਤ ਨਹੀਂ ਹੁੰਦਾ। ਐਸਾ ਕੋਈ ਸਾਧਨ ਨਹੀਂ ਕਿ ਜਿੱਥੋਂ ਇਹ ਦਾਣਾ ਪਾਣੀ ਲੈ ਕੇ ਛਕ ਸਕਣ, ਤੇ ਫਿਰ ਇਹ ਜਿਉਂਦੇ ਕਿਵੇਂ ਫਿਰਦੇ ਹਨ ਦਾਣੇ ਪਾਣੀ ਤੋਂ ਬਿਨਾ?
ਖੋਜ ਟੋਲੇ ਉਨ ਬਣ ਕੇ ਰਾਈ, ਖੋਜ ਟੋਲ ਕੇ ਮਾਰੇ ਤਾਈ।
ਉਹਨਾਂ ਦੀਆਂ ਰਾਹਾਂ ਰੋਕ ਰੋਕ ਕੇ ਫੌਜ ਦੇ ਟੋਲੇ ਜਿਹੜੇ ਬਣ ਬਣ ਕੇ ਟੋਲੇ ਜਾਂਦੇ ਹਨ, ਉਹਨਾਂ ਦੀਆਂ ਰਾਹਾਂ ਮੰਨ ਕੇ, ਰਾਹਾਂ ਨੂੰ ਖੋਜ ਕੇ ਤੇ ਇਹਨਾਂ ਨੂੰ ਲੱਭ ਲੱਭ ਕੇ ਮਾਰਦੇ ਹਨ। ਫੌਜ ਇਹਨਾਂ ਨੂੰ ਜਿਉਂਦਾ ਨਹੀਂ ਰਹਿਣ ਦਿੰਦੇ ਤੇ ਇਹ ਅਜੇ ਵੀ ਜਿਉਂਦੇ ਫਿਰਦੇ। ਕਿਸ ਚੀਜ਼ ਤੇ, ਕਿਸ ਆਸਰੇ ਤੇ ਜਿਉਂਦੇ ਹਨ?
ਜਿਨ ਪਿੰਡਨ ਮੈਂ ਸਿੰਘ ਕੋ ਬਯੋ, ਸੋਈ ਪਿੰਡ ਉਜਾੜ ਮੈਂ ਬਯੋ।
ਕਿਤੇ ਕਿਤੇ ਕੋਈ ਅਜੇ ਸਿੰਘ ਪਿੰਡਾਂ ਦੇ ਵਿਚ ਰਹਿੰਦੇ ਸਨ, ਉਹ ਪਿੰਡਾਂ ਦੇ ਪਿੰਡ ਮੈਂ ਖਤਮ ਕਰ ਦਿੱਤੇ, ਉਜਾੜ ਬਣਾ ਦਿੱਤੇ ਹਨ।
ਛੋੜ ਗਏ ਵੈ ਆਪਣੇ ਦੇ, ਭੁੱਖੇ ਹੋਏ ਬਟਾਵੇ ਭੇਸ।
ਆਪਣਾ ਦੇਸ਼ ਜਿਹੜਾ ਸੀ ਇਹ ਮਾਝਾ ਇਲਾਕਾ, ਤੇ ਮਾਝੇ ਇਲਾਕੇ ਨੂੰ ਛੱਡ ਕੇ ਪ੍ਰਦੇਸ਼ ਵਿਚ ਚਲੇ ਗਏ, ਉੱਥੇ ਜਾ ਕੇ ਉਹਨਾਂ ਨੇ ਆਪਣਾ ਭੇਸ ਵਟਾ ਲਿਆ। ਇਸ ਪ੍ਰਕਾਰ ਦੇ ਨਾਲ ਮੈਂ ਬੜਾ ਇਹਨਾਂ ਨੂੰ ਦੁੱਖ ਦੇਣਾ ਕੀਤਾ।
ਮੈਂ ਸਿੰਘਨ ਕੇ ਸਾਕ ਬਿਗਾਰੇ, ਖੱਡਨ ਮੈਂ ਤੇ ਟੋਲ ਕਦ ਮਾਰੇ।
ਕਾਕਾ ਕੇ ਇਹਨਾਂ ਸਿੰਘਾਂ ਦੇ ਜਿਹੜੇ ਰਿਸ਼ਤੇਦਾਰ ਸਨ ਮੈਂ ਉਹਨਾਂ ਨੂੰ ਵੀ ਛੱਡਿਆ ਨਹੀਂ, ਉਹ ਵੀ ਗਾਲ ਦਿੱਤੇ, ਭਾਵ ਖਤਮ ਕਰ ਦਿੱਤੇ। ਤੇ ਜਿਹੜੇ ਕਿਤੇ ਕੋਈ ਇਹ ਖੱਡਾਂ ਦੇ ਵਿਚ ਵੜੇ ਹੋਏ ਸਨ, ਖੱਡਾਂ ਦੇ ਵਿਚੋਂ ਵੀ ਕੱਢ ਕੱਢ ਕੇ ਮੈਂ ਇਹਨਾਂ ਨੂੰ ਮਾਰਿਆ, ਖਤਮ ਕੀਤਾ ਹੈ।
ਮੁਗਲ ਬਾਜਿਆ ਸਿੰਘ ਬਤੇਰੇ, ਮਾਰੇ ਮੁਗਲਨ ਨੇ ਬਹੁ ਘੇਰੇ।
ਇੱਥੇ ਆਪਣੇ ਆਪ ਨੂੰ ਇਹ ਬੜਾ ਬਹਾਦਰ ਗਿਣ ਰਿਹਾ, ਕਹਿੰਦਾ ਜਿਹੜੇ ਮੁਗਲ ਹਨ ਉਹ ਬਾਜ ਦੀ ਤਰ੍ਹਾਂ ਹਨ ਤੇ ਜਿਹੜੇ ਸਿੰਘ ਹਨ ਬਟੇਰੇ ਦੀ ਨਿਆਈ ਹਨ। ਇਹ ਮੁਗਲ ਬਾਜ ਦੀ ਤਰ੍ਹਾਂ ਜਾ ਕੇ ਝਟਪ ਝਪਟ ਮਾਰਦੇ ਨੇ, ਜਿੱਥੇ ਕੋਈ ਸਿੱਖ ਨਜ਼ਰ ਆਉਂਦਾ ਤੇ ਉਹਦਾ ਸ਼ਿਕਾਰ ਕਰ ਲੈਂਦੇ ਹਨ।
ਰਿਜਕ ਬਿਨਾ ਕੋਈ ਜੀਵੈ ਨਾਏ, ਉਹ ਕਿਮ ਜੀਵੈ ਰਿਜਕ ਬਿਨਾ।
ਰਿਜਕ ਤੋਂ ਬਿਨਾ ਕੋਈ ਜਿਉਂਦਾ ਨਹੀਂ ਰਹਿ ਸਕਦਾ, ਬਹੁਤਾ ਸਮਾਂ ਭੁੱਖ ਦੇ ਨਾਲ ਕੋਈ ਕੱਟ ਨਹੀਂ ਸਕਦਾ, ਅੰਤ ਨੂੰ ਪ੍ਰਾਣ ਤਿਆਗ ਦਿੰਦਾ, ਭੁੱਖ ਦਾ ਵੱਡਾ ਦੁੱਖ ਹੈ। ਤੇ ਇਹ ਰਿਜਕ ਤੋਂ ਬਿਨਾ ਜਿਉਂਦੇ ਕਿਵੇਂ ਫਿਰਦੇ ਹਨ? ਉਹ ਕਿਮ ਜੀਵੈ ਰਿਜਕ ਬਿਨਾ ਹੀ, ਉਹ ਬਿਨਾ ਰਿਜਕ ਤੋਂ ਕਿਵੇਂ ਜਿਉਂਦੇ ਰਹਿ ਰਹੇ ਹਨ?
ਪਾਪੇ ਸਾਗ ਖਾਏ ਮਨੁੱਖ ਕਬ ਜੀਵੈ, ਜੋ ਜੀਵੈ ਤੂਰਨ ਜੋਗ ਕਿਮ ਥੀਵੈ।
ਕਹਿਣ ਲੱਗੇ ਵੀ ਪਤਾ ਲੱਗਿਆ ਕਿ ਜੰਗਲਾਂ ਦੇ ਵਿੱਚੋਂ ਸਾਗ ਗਾਜਰ ਪੱਤਰ ਆਦਿਕ ਖਾ ਕੇ ਗੁਜ਼ਾਰਾ ਕਰਦੇ ਹਨ, ਤੇ ਇਹਨਾਂ ਦੇ ਨਾਲ ਵੀ ਕਿੰਨੀ ਕੁ ਦੇਰ ਮਨੁੱਖ ਜਿਉਂਦਾ ਰਹਿ ਸਕਦਾ? ਮਨੁੱਖ ਨੂੰ ਛਕਣ ਵਾਸਤੇ ਅੰਨ ਨਾ ਮਿਲੇ, ਇਹ ਅੰਨ ਦੇ ਨਾਲ ਹੀ ਸਰੀਰ ਚੱਲਦਾ। ਬਹੁਤਾ ਸਮਾਂ ਜੇ ਕੋਈ ਕਵੇ ਕਿ ਅੰਨ ਤੋਂ ਬਿਨਾਂ ਮੈਂ ਸਾਗ ਪੱਤਰ ਆਦਿਕ ਖਾ ਕੇ ਗੁਜ਼ਾਰਾ ਕਰ ਲਵਾਂ, ਜਿਉਂਦਾ ਰਹਿ ਜਾਵਾਂ, ਤੇ ਉਹ ਵੀ ਇਹਦੇ ਸਹਾਰੇ ਬਹੁਤਾ ਸਮਾਂ ਨਹੀਂ ਕੱਟਦਾ। ਤੇ ਜੇ ਕਿਤੇ ਉਹ ਜਿਉਂਦਾ ਰਹਿ ਵੀ ਜਾਵੇ ਤੇ ਉਹਦੇ ਸਰੀਰ ਦੀ ਤਾਕਤ ਖਤਮ ਹੋ ਜਾਂਦੀ ਹੈ, ਕਿਉਂਕਿ ਅਨਾਜ ਦੇ ਵਿੱਚੋਂ ਤਾਕਤ ਪ੍ਰਾਪਤ ਹੋਣੀ ਹੈ,
ਉਹ ਮਿਲਿਆ ਨਹੀਂ ਤੇ ਸਾਗ ਪੱਤਰ ਖਾ ਕੇ ਉਹ ਤੁਰਨ ਦੇ ਜੋਗਾ ਵੀ ਨਹੀਂ ਰਹਿੰਦਾ, ਤੁਰਨ ਤੋਂ ਵੀ ਅਸਮਰੱਥ ਹੋ ਜਾਂਦਾ, ਉਹ ਤੁਰ ਵੀ ਨਹੀਂ ਸਕਦਾ, ਐਸੀ ਉਹਦੇ ਸਰੀਰ ਦੀ ਹਾਲਤ ਬਣ ਜਾਂਦੀ ਹੈ।
ਦੋਹੇਰਾ ਇੱਕ ਦੁਸ਼ਟ ਤਬ ਬੋਲਿਓ ਮੈਂ ਭੁੱਖੇ ਸਿੰਘ ਮਰਾਏ।
ਹੁਣ ਇੱਕ ਦੁਸ਼ਟ ਸੀ ਉਹ ਜਿਨੇ ਜਗੀਰ ਪ੍ਰਾਪਤ ਕੀਤੀ ਹੋਈ ਸੀ, ਜਿਨੇ ਨਵਾਬ ਦੇ ਕੋਲੋਂ ਧਨ ਦੌਲਤ ਪ੍ਰਾਪਤ ਕੀਤਾ ਹੋਇਆ ਸੀ, ਉਹ ਚੁਗਲ ਬੋਲਿਆ। ਹੁਣ ਉਹ ਕਹਿਣ ਲੱਗਾ ਕਿ ਇਹ ਬਹਾਦਰ ਇਹ ਨਵਾਬ ਜਿਹੜੇ ਸਿੰਘ ਹਨ, ਤੇਰੇ ਮਨ ਦੇ ਵਿੱਚ ਕਿਤੇ ਭੁਲੇਖਾ ਹੋਵੇਗਾ ਕਿ ਭੁੱਖ ਦੇ ਨਾਲ ਮਰ ਜਾਣਗੇ, ਇਹ ਭੁੱਖੇ ਨਹੀਂ ਮਰਦੇ।
ਇਸੀ ਦੇਸ਼ ਮੈਂ ਸਿੱਖ ਰਹਿ ਉਨ ਦੇ ਕੇ ਪਿੱਛੇ ਖਾਏ।
ਲੱਗਾ ਇਸ ਦੇਸ਼ ਦੇ ਵਿੱਚ ਮਾਝੇ ਇਲਾਕੇ ਦੇ ਵਿੱਚ ਉਹ ਗੁਰੂ ਦੇ ਸਿੱਖ ਰਹਿੰਦੇ ਹਨ ਜਿਹੜੇ ਪਹਿਲਾਂ ਉਨ੍ਹਾਂ ਨੂੰ ਪ੍ਰਸ਼ਾਦਾ ਛਕਾ ਕੇ ਜੇ ਬਚ ਜਾਵੇ ਤਾਂ ਬਾਅਦ ਵਿੱਚ ਆਪ ਛਕਦੇ ਹਨ, ਭਾਵੇਂ ਥੋੜਾ ਮਿਲ ਜਾਵੇ ਉਨੇ ਚ ਗੁਜ਼ਾਰਾ ਕਰ ਲੈਂਦੇ ਹਨ, ਪਰ ਸਭ ਤੋਂ ਪਹਿਲਾਂ ਭੋਜਨ ਪ੍ਰਸ਼ਾਦ ਤਿਆਰ ਕਰਕੇ ਇਨ੍ਹਾਂ ਗੁਰੂ ਕੇ ਸਿੰਘਾਂ ਨੂੰ ਛਕਾਉਂਦੇ ਹਨ। ਹੁਣ ਇਹ ਕਿਵੇਂ ਚੁਗਲਖੋਰ ਇਹ ਖਾਨ ਬਹਾਦਰ ਦੇ ਕੋਲ ਸਾਰੀ ਇਹ ਚੁਗਲੀ ਕਰਦੇ ਹਨ, ਕਿਵੇਂ ਭਾਈ ਤਾਰੂ ਸਿੰਘ ਜੀ ਬਾਰੇ ਦੱਸਦੇ ਹਨ ਕਿ ਸਿੰਘਾਂ ਨੂੰ ਭੋਜਨ ਪ੍ਰਸ਼ਾਦ ਤਿਆਰ ਕਰਕੇ ਛਕਾਉਂਦੇ ਹਨ। ਉਨ੍ਹਾਂ ਦੀ ਭੈਣ ਤੇ ਮਾਤਾ ਉਹ ਅਨਾਜ ਨੂੰ ਪਹਿਲਾਂ ਤਿਆਰ ਕਰਕੇ ਚੱਕੀ ਪੀਸਦੀਆਂ ਹਨ, ਆਟਾ ਤਿਆਰ ਕਰਦੀਆਂ ਹਨ, ਕਿਉਂਕਿ ਉਦੋਂ ਕੋਈ ਮਸ਼ੀਨਾਂ ਦੇ ਸਾਧਨ ਨਹੀਂ ਸਨ, ਹੱਥਾਂ ਦੇ ਨਾਲ ਹੀ ਜਿਹੜਾ ਆਟਾ ਪੀਸਿਆ ਜਾਂਦਾ ਸੀ। ਬੜੀ ਮਿਹਨਤ ਕਰਕੇ ਬੜੇ ਪ੍ਰੇਮ ਦੇ ਨਾਲ ਇਹ ਗੁਰੂ ਕੇ ਸਿੰਘਾਂ ਦੀ ਸੇਵਾ ਕਰਦੇ ਸਨ, ਤੇ ਕਿਵੇਂ ਫਿਰ ਹੁਣ ਇਹ ਆਪਣੇ ਸਿਪਾਹੀ ਭੇਜ ਕੇ ਭਾਈ ਤਾਰੂ ਸਿੰਘ ਜੀ ਨੂੰ ਬੁਲਾ ਕੇ ਤੇ ਉਨ੍ਹਾਂ ਨੂੰ ਸ਼ਹੀਦ ਕਰਦਾ, ਖੋਪੜੀ ਸਿਰ ਦੇ ਨਾਲ ਉਹ ਅਲੱਗ ਕਰਦਾ, ਤੇ ਕਿਵੇਂ ਫਿਰ ਭਾਈ ਤਾਰੂ ਸਿੰਘ ਜੀ ਜੁੱਤੀ ਦੀ ਨੋਕ ਦੇ ਅੱਗੇ ਲਾ ਕੇ ਜਿਨਸ ਨੂੰ ਲੈ ਕੇ ਜਾਂਦੇ ਹਨ। ਇਹਦਾ ਅੰਤਮ ਸਮਾਂ ਹੁੰਦਾ ਹੈ, ਉਹ ਆਪਾਂ ਕੱਲ ਦੇ ਪ੍ਰਕਰਣ ਦੇ ਅੰਦਰ ਸਰਵਣ ਕਰਾਂਗੇ।